सतगुरु सच्चे पातशाह जी महाराज जी ने कलमोट मारिया है। कलमोट नगर दे लोकां नू सोधा ला के सतगुरां ने डेरा कीता ते खालसे ने बेनती कीती, महाराज आप जी ने श्री आनंदपुर साहब नगर तो चलन वेले वचन कीता सी कि आनंदपुर साहब साडा घर है और असी अपने घर नू छड के नहीं जावांगे। कृपा करो महाराज हुण वापस आपां श्री आनंदपुर साहब चलीए। खालसे दी बेनती सतगुरां ने प्रवान कीती। बाकी दा वहीर जो बिपौर साहब सी सारयां नू सद लिया। कलगीधर पातशाह जी वापस श्री आनंदपुर साहब आ वसे हन। आ के नौवें पातशाह दे पावन स्थान ते पहला नमस्कार कीती, परिक्रमा कीती है। उपरंत अपने महलां च विराजे ने हुक्म कीता है कि जिहड़ी संगत नगर छड के गई सी ओह वी आ जाण। बहुत सारे सतसंगी महाराज जी दे प्रेमी नगर विच आण वसे ने। गुरु पातशाह ने हुक्म कीता भी होर भी जे कोई नगर विच आ के कोई बाणिया कोई व्यापारी वसना चाहुंदा है ते उहदे वास्ते असीं अपने घर वल्लों प्रबंध करांगे। जे उहनूं माया दी लोड़ है माया देंगे। बड़े बड़े वधिया मकान बनवा के सतगुरां ने आप उहनां नूं दित्ते ने, लोड़वंदां नूं दित्ते ने। बड़े सोहणे बाजारां दी रचना कीती गई है। श्री आनंदपुर साहब दीआं गलियां बड़ियां सुंदर बणाईआं ने और श्री आनंदपुर साहब सतगुरां दी कृपा नाल बहुत संघणी आबादी दे नाल वसण लगा। दुबारा श्री आनंदपुर साहब च उसे तरह चहलां वहलां हो गईआं। बड़ी खुशी दे नाल लोक आ के श्री आनंदपुर साहब च रह रहे ने। शस्त्रधारी हो के महाराज जी दे दर्शन करदे ने। कलगीधर पातशाह जी महाराज जी दीआं खुशियां प्राप्त करदे हन। आओ मन बिरतियां एकाग्र करिए। साहिबे कमाल दशमेश पातशाह सरबंसदानी सतगुरां दा पवित्र पावन इतिहास सरवण करन तों पहलां गुरु चरणा विच हाजरी लवाउंदिआं आखीए जी सतनाम श्री
वाहे गुरु साहिब जीओ।
सतनाम श्री
वाहे गुरु साहिब जीओ। दोहेरा सकल सैल पति थिर रे निज रज धानी जाए।
जिन्ने पहाड़ी राजे हन सारे पहाड़ी राजे आपो अपनिया राजधानिया विच जा रहे हन। जिथे जिथे इन्हां दीआं राजधानियां ने आपो अपनिया रियासतां दीआं राजधानियां विच सारे पहाड़ी राजे जा वसे हन।
आन मान सतगुरु के और हंकार बिलाए।
और इना सारे पहाड़ी राजयां ने गुरु कलगीधर पातशाह दी आन मान ली है। महाराज सच्चे पातशाह जी दी आन मान ली क्योंकि लड़के वेख चुके ने, पूरा तान बल ला के वेख चुके ने। पहाड़ी राजयां ने जंग दे मैदान विच गुरु पातशाह ते सिंघां दे हथ वेख लए ने। इस करके हुण सतगुरां दी आन मन गए ने और इन्हां राजयां ने अपने मन दा हंकार छड दिता। पहलां जो इन्हां नूं हौमै सी कि गुरु जी की ने साडे सामने, असीं तां पछतैनी राजे हाँ, उन्हां नूं मार के श्री आनंदपुर साहब उन्हां कोलों असीं छुड़ा लैणा जां उन्हां ते असीं अपना हुक्म लागू करके अपने अधीन कर लैणा। ਉਹ ਹੰਕਾਰ ਹੁਣ ਇਹਨਾਂ ਦੇ ਅੰਦਰੋਂ ਚਲਾ ਗਿਆ। ਪਤਾ ਲੱਗ ਗਿਆ, ਅੱਖਾਂ ਖੁੱਲ ਗਈਆਂ ਇਹਨਾਂ ਪਹਾੜੀ ਰਾਜਿਆਂ ਦੀਆਂ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੀ ਈਨ ਮਨਾਣੀ ਬਹੁਤ ਔਖੀ ਹੈ। ਔਖੀ ਤਾਂ ਕੀ ਹੈ, ਸੰਭਵ ਹੈ, ਹੋ ਹੀ ਨਹੀਂ ਸਕਦਾ। ਕਹਿੰਦੇ ਇਸ ਤਰ੍ਹਾਂ ਇਹਨਾਂ ਸਾਰੇ ਪਹਾੜੀ ਰਾਜਿਆਂ ਨੇ ਗੁਰੂ ਘਰ ਦੀ ਆਨ ਮੰਨ ਲਈ ਹੈ ਔਰ ਇਹਨਾਂ ਦੇ ਮਨ ਅੰਦਰੋਂ ਜਿਹੜਾ ਹੰਕਾਰ ਹੈ ਉਹ ਚਲਾ ਗਿਆ ਹੈ।
ਚੋਪੇ ਜਹਾਂ ਕਾਵੇ ਤੂਸ਼ਨ ਥਿਰੇ।
ਜਿੱਥੇ ਕਿੱਥੇ ਵੀ ਹੁਣੇ ਰਾਜੇ ਬੈਠੇ ਨੇ, ਚੁੱਪ ਚਾਪ ਹੀ ਬੈਠੇ ਨੇ। ਕੋਈ ਗੁਰੂ ਘਰ ਦੇ ਬਰ ਖਿਲਾਫ ਗੱਲ ਨਹੀਂ ਕਰਦਾ। ਰਾਜਿਆਂ ਨੂੰ ਡਰ ਹੈ ਕਿ ਜੇ ਅਸੀਂ ਗੁਰੂ ਘਰ ਦੇ ਬਰ ਖਿਲਾਫ ਕੋਈ ਗੱਲ ਕੀਤੀ ਤੇ ਗੁਰੂ ਸਾਹਿਬ ਤੱਕ ਪਹੁੰਚ ਗਈ, ਕਿਤੇ ਗੁਰੂ ਜੀ ਸਾਡੇ ਤੇ ਹਮਲਾ ਨਾ ਕਰ ਦੇਣ। ਹਰ ਇੱਕ ਰਾਜੇ ਨੂੰ ਡਰ ਹੈ। ਜਿੰਨੇ ਪਹਾੜੀ ਰਿਆਸਤਾਂ ਦੇ ਪਹਾੜੀ ਰਾਜੇ ਨੇ ਸਭ ਦੇ ਮਨ ਵਿੱਚ ਗੁਰੂ ਘਰ ਦਾ ਭੈ ਬਣਿਆ, ਸਤਿਗੁਰਾਂ ਦਾ ਡਰ ਬਣਿਆ ਹੋਇਆ। ਇਸ ਕਰਕੇ ਚੁੱਪ ਚਾਪ ਆਪਣੀਆਂ ਰਿਆਸਤਾਂ ਵਿੱਚ ਬੈਠੇ ਹੋਏ ਨੇ। ਕੋਈ ਗੁਰੂ ਘਰ ਦੇ ਬਰ ਖਿਲਾਫ ਗੱਲ ਨਹੀਂ ਕਰਦਾ।
ਭੀਮ ਚੰਦ ਨਰ ਪਠਵਨ ਕਰੇ।
ਇੱਧਰ ਰਾਜੇ ਭੀਮ ਚੰਦ ਨੇ ਆਖਿਆ ਵੀ ਹੁਣ ਮੈਂ ਵੀ ਗੁਰੂ ਸਾਹਿਬ ਨਾਲ ਸੰਧੀ ਕਰ ਲਵਾਂ ਤੇ ਮੇਰਾ ਫਾਇਦਾ, ਕਿਉਂਕਿ ਅੱਗੇ ਮੈਂ ਹੁਣ ਤੱਕ ਆਪਣਾ ਨੁਕਸਾਨ ਹੀ ਕਰਾਇਆ ਗੁਰੂ ਜੀ ਨਾਲ ਲੜ ਕੇ। ਨਾਲੇ ਗੁਰੂ ਸਾਹਿਬ ਜੀ ਮੇਰੀ ਰਿਆਸਤ ਵਿੱਚ ਰਹਿੰਦੇ ਨੇ, ਕਹਿਲੂਰ ਰਿਆਸਤ ਵਿੱਚ ਉਹਨਾਂ ਦਾ ਨਗਰ ਹੈ ਆਨੰਦਪੁਰ ਸਾਹਿਬ, तो राजे भीम चंद ने उस वक्त अपने एक दो सेवादार जड़े दे खास अहलकार वजीर सन ओ गुरु कलगीधर पातशाह जी महाराज जी कोल भेजे हन।
प्रभ जी भूलियो मैं बख्शी जै निज बख्शिंद बिरद रख लीजै।
राजे भीम चंद ने हुण सतगुरु सचे पातशाह दे कोल बेनती भेजी। इन्हे ए बेनती करके भेजी आख्या हे प्रभु जी कृपा करो मैनू रख लो। मैं भुलिया होया सी, मैं भुलिया होया भटकिया होया तुहाडे बरखिलाफ चल रहा सी। महाराज मैनू भुले होए नू भटके होए नू कृपा करके तुसी हुण बख्श लो। महाराज गुरु कलगीधर जी तुसी बड़े बड़े बख्शंद सतगुरु हो, कृपा करके दया करके मैं भुले हुए भटके हुए नू बख्श लवो।
हमने अपनो सगल बिगाड़ा।
महाराज मैं हुण तक अपना सारा कुछ बिगाड़िया ही बिगाड़िया, तुहाडे नाल वैर पा के तुहाडे नाल दुश्मनी करके हुण तक मैं अपना सब कुछ बिगाड़िया है।
भयो विरोध निता प्रत भारा।
निता प्रति तुहाडे नाल मेरा बड़ा बड़ा भारी विरोध होया। आ दिन प्रति दिन तुहाडे नाल मेरी दुश्मनी बददी चलेगी। वेखो पहला मैं तुहाडी शरण विच भी आउंदा रहा, तुसी महाराज सच्चे पातशाह नदौण दे जंग विच मेरी मदद भी कीती, पर महाराज पता नहीं किना कारणा करके विरोध वधिया और दिन प्रति दिन तुहाडे नाल मेरा विरोध वधदा चला गया।
अब मैं शरण परयो बल हारे।
महाराज हुण मैं तुहाडी शरण विच पै गया, मैं अपना बल हार चुका हुण मेरे च कोई बल नहीं, मेरे च कोई ताकत नहीं। गरीब नवाज मैं अपना बल हार के अपनी ताकत छड़ के तुहाडी शरण विच आ पिया हां।
गौरव महिमा जान त्यारी।
महाराज तुहाडा गौरव तुहाडी वड्डी भारी महिमा ओ मैं जान लई है। मैनू तुहाडी महिमा दा महाराज जी हुण बोध हो चुका है।
गण राजे उपदेश तुमोए जिस तेरा वरसों रण होए।
महाराज मेरा कल्ले दा कोई दोष नहीं, जेड़े मेरे नाल दे दूजे पहाड़ी राजे सन उना राजियां ने मैनू उपदेश दे दे के तुहाडे नाल लड़ाया। जेड़ा राजा कटोचिया सी कमांड चंद जां होर जेड़े राजे ने उना राजियां ने महाराज जी मैनू मत दे दे के तुहाडे नाल लड़ाया, नहीं तां मेरा चित नहीं सी करदा तुहाडे नाल लड़न वास्ते। उना राजियां ने मैनू तुहाडे नाल जबरदस्ती लड़ाया है।
कहे अपर के बिगड़त रहयो।
मैं होरां दे कहने लग के होरां दे आखे लग के तुहाडे नाल बिगाड़ पाई रखिया और बिगड़ के रहा।
अब मैं शरण महात्म लयो।
महाराज हुण मैं तुहाडी शरण वेचा और पातशाह तुहाडा महात्म मैं चंगी तरह समझ लिया जान लिया है।
इत्यादिक लिख बिना बडेरे।
एदा राजे भीम चंद ने एक बेनती नामा लिखिया। एदा दियां बेनतियां करके ना ए बेनतियां गुरु कलगीधर पातशाह नू लिख के भीम चंद ने भेजियां हन।
उल्टिग पठी छिमो मत मेरे।
सतगुरां दे कोले बेनती नामा भेजिया, महाराज मैनू छिमा कर दियो, मैनू मुआफ कर दियो, मैं बड़े अपराध कीते ने तुहाडे नाल लड़ के तुहाडे नाल जंग करके हुण तक मैं अपने पैरां ते आप ही कुहाड़ा मारदा रहा, बड़ा वड्डा अपराध कीता, महाराज कृपा करके मैनू बख्श लो। एदा इन्हे बेनतियां भेजियां हन।
तब सतगुर कागज पठवायो।
कलगीधर पातशाह दे कोल लै के ओ चिट्ठी ए राजे भीम चंद दी, इहदे नौकर पहुंचे। महाराज जी ने हुक्म कीता पढ़ के सुनाओ की लिखिया भीम चंद ने। ओ कागज सतगुरु सचे पातशाह जी महाराज जी कोल पढ़ के सुनाया गया।
दया सिंह सुन बाक अलायो।
हुण सतगुरां दा सुभाव बड़ा दयालु है। महाराज सचे पातशाह दी कोई शरण चाह के बेनती कर दे, महाराज सचे पातशाह फिर पिछले औगण जां पिछले गुनाह नहीं वेखदे। महाराज सारे औगणा नूं ਪਿਛਲਿਆਂ ਸਾਰੇ ਗੁਨਾਹਾਂ ਨੂੰ ਮੁਆਫ ਕਰ ਦਿੰਦੇ ਨੇ, ਐਡੇ ਵੱਡੇ ਬਖਸ਼ੰਦ ਹਰੀ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਦਇਆਲ ਤੇ ਦਇਆ ਸਿੰਧ ਸੁਭਾਅ ਨੂੰ ਸੰਭਾਲਣਾ ਕੀਤਾ ਹੈ।
ਅਬ ਤੋ ਭਇਓ ਨਿਮਰ ਤਜ ਗਰਬਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਹੁਣ ਤਾਂ ਇਹਨੇ ਆਪਣੇ ਅੰਦਰ ਨਿਮਰਤਾ ਧਾਰਨ ਕਰ ਲਈ ਹੈ, ਹੁਣ ਤਾਂ ਇਹਨੇ ਆਪਣੇ ਹਿਰਦੇ ਵਿਚ ਨਿਮਰਤਾ ਧਾਰਨ ਕਰ ਲਈ ਹੈ।
ਦਇਆ ਸਿੰਘ ਸੁਨ ਬਾਕ ਅਲਾਇਓ, ਅਬ ਤੋ ਭਇਓ ਨਿਮਰ ਤਜ ਗਰਬਾ, ਖੋਏ ਦਰਬਾਰ ਜਸ ਜਗ ਸਰਬਾ।
ਲਾਗੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਬੈਠੇ ਸਨ, ਉਹਨਾਂ ਨੇ ਜਦੋਂ ਰਾਜੇ ਭੀਮ ਚੰਦ ਦੀ ਪੜ੍ਹੀ ਹੋਈ ਚਿੱਠੀ ਸੁਣੀ, ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਹੁਣ ਤਾਂ ਰਾਜਾ ਭੀਮ ਚੰਦ ਬੜੀ ਹਲੀਮੀ ਚ ਗੱਲ ਕਰ ਰਿਹਾ, ਵੇਖੋ ਕਿੰਨੀ ਨਿਮਰਤਾ ਦੇ ਨਾਲ ਉਹਨੇ ਬੇਨਤੀਆਂ ਕਰਕੇ ਆਪ ਜੀ ਦੇ ਚਰਨਾਂ ਵਿਚ ਚਿੱਠੀ ਭੇਜੀ ਹੈ, ਹੁਣ ਤਾਂ ਉਹਨੇ ਆਪਣੇ ਅੰਦਰ ਦਾ ਜਿਹੜਾ ਹੰਕਾਰ ਹੈ ਉਹ ਹੰਕਾਰ ਤਜ ਦਿੱਤਾ ਹੈ, ਕਿਉਂਕਿ ਹੁਣ ਉਹਦੇ ਦਰਬ ਦਾ ਨੁਕਸਾਨ ਵੀ ਹੋਇਆ ਔਰ ਉਹਦੇ ਜਸ ਦਾ ਨੁਕਸਾਨ ਵੀ ਹੋਇਆ, ਜੰਗ ਯੁੱਧ ਦੇ ਵਿਚ ਉਹਦਾ ਪੈਸਾ ਵੀ ਖਰਾਬ ਹੋਇਆ ਔਰ ਉਹਨੂੰ ਲੋਕਾਂ ਨੇ ਲਾਹਨਤਾਂ ਵੀ ਪਾਈਆਂ, ਤਰਕਾਰਾਂ ਵੀ ਪਾਈਆਂ ਹਨ।
ਸ਼ਰਨ ਪਰਿਓ ਚਾਤ ਹੋਏ ਹਿਤ ਮੈਂ।
ਹੁਣ ਮਹਾਰਾਜ ਜੀ ਆਪਣਾ ਹਿੱਤ ਚਾਹੁੰਦਾ ਹੋਇਆ, ਆਪਣਾ ਭਲਾ ਚਾਹੁੰਦਾ ਹੋਇਆ ਰਾਜਾ ਭੀਮ ਚੰਦ ਆਪ ਜੀ ਦੀ ਸ਼ਰਨ ਵਿਚ ਪੈਣਾ ਚਾਹੁੰਦਾ ਹੈ।
ਲਖਿਓ ਮਹਾਤਮ ਮੈਂ ਕੁਛ ਚਿਤ ਮੈਂ।
ਉਹਨੇ ਆਪ ਜੀ ਦੇ ਮਹਾਤਮ ਨੂੰ ਆਪਣੇ ਚਿੱਤ ਵਿਚ ਸਮਝ ਲਿਆ, ਤੁਹਾਡੀ ਮਹਿਮਾ ਨੂੰ ਉਹਨੇ ਆਪਣੇ ਚਿੱਤ ਵਿਚ ਜਾਣ ਲਿਆ ਹੈ।
ਉਚਿਤ ਸੰਦ ਜੇ ਜਾਣੋ ਤਾਏ।
ਮਹਾਰਾਜ ਜੀ ਹੁਣ ਜੇ ਤੁਸੀਂ ਇਹ ਉਚਿਤ ਸਮਝਦੇ ਹੋ ਕਿ ਰਾਜੇ ਭੀਮ ਚੰਦ ਨਾਲ ਸੰਧੀ ਕੀਤੀ ਜਾਵੇ ਤਾਂ ਉਹ ਮਹਾਰਾਜ ਜੀ ਤੁਹਾਡੀ ਮਰਜ਼ੀ ਹੈ, ਤੁਸੀਂ ਆਪਣੀ ਇੱਛਾ ਦੇ ਅਨੁਸਾਰ ਚੱਲਣਾ। ਜੇ ਤੁਸੀਂ ਰਾਜੇ ਭੀਮ ਚੰਦ ਨਾਲ ਸੰਧੀ ਕਰਨਾ ਉਚਿਤ ਸਮਝਦੇ ਹੋ।
ਲਿਓ ਮਿਲਾਏ ਸ਼੍ਰੀ ਪ੍ਰਭ ਪਗ ਪਾਏ।
ਮਹਾਰਾਜ ਜੀ ਭੀਮ ਚੰਦ ਨੂੰ ਆਪਣੇ ਚਰਣੀ ਪਾ ਲਓ, ਉਹਨੂੰ ਮਿਲਾ ਲਓ ਆਪਣੇ ਨਾਲ, ਜੇ ਉਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ, ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ, ਜੇ ਤੁਸੀਂ ਇਸ ਗੱਲ ਨੂੰ ਉਚਿਤ ਸਮਝਦੇ ਹੋ ਤਾਂ ਮਹਾਰਾਜ ਭੀਮ ਚੰਦ ਨੂੰ ਆਪਣੇ ਕੋਲ ਸੱਦ ਕੇ ਉਹਨੂੰ ਆਪਣੇ ਚਰਨੀ ਪਾ ਲਵੋ।
ਭੀਮ ਚੰਦ ਜੇ ਮਾਨੀ ਆਨ।
ਮਹਾਰਾਜ ਜੇ ਰਾਜੇ ਭੀਮ ਚੰਦ ਨੇ ਤੁਹਾਡੀ ਆਣ ਮੰਨ ਲਈ ਹੈ, ਸਾਰੇ ਪਹਾੜੀ ਰਾਜਿਆਂ ਵਿੱਚੋਂ ਸਭ ਤੋਂ ਵੱਡਾ ਦਵੈਖੀ ਗੁਰੂ ਘਰ ਦਾ ਭੀਮ ਚੰਦ ਹੀ ਸੀ, ਤੇ ਜੇ ਭੀਮ ਚੰਦ ਨੇ ਮਹਾਰਾਜ ਜੀ ਤੁਹਾਡੀ ਆਣ ਮੰਨ ਲਈ ਹੈ,
ਅਪਰ ਜੇ ਗਿਰਪਤੀ ਕੇਤਕ ਮਾਨ,
ਬਾਕੀ ਜਿਹੜੇ ਹੋਰ ਗਿਰਪਤੀ ਪਹਾੜੀ ਰਾਜੇ ਨੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਆਣ ਮੰਨ ਲੈਣਗੇ। ਭੀਮ ਚੰਦ ਸਾਰੇ ਰਾਜਿਆਂ ਦਾ ਵੱਡਾ ਸਰਦਾਰ ਰਾਜਾ, ਜੇ ਭੀਮ ਚੰਦ ਤੁਹਾਡੀ ਆਣ ਮੰਨਦਾ ਹੈ ਤਾਂ ਮਹਾਰਾਜ ਜੀ ਜਿਹੜੇ ਦੂਜੇ ਪਹਾੜੀ ਰਾਜੇ ਨੇ, ਭਾਵੇਂ ਉਹ ਰਾਜਾ ਹੰਡੂਰੀਆ, ਭਾਵੇਂ ਉਹ ਰਾਜਾ ਕਟੋਚੀਆ, ਭਾਵੇਂ ਉਹ ਰਾਜਾ ਜੰਮੂ ਹੈ, ਜਿੰਨੇ ਵੀ ਰਾਜੇ ਨੇ ਮਹਾਰਾਜ ਜੀ, ਉਹ ਸਾਰੇ ਰਾਜੇ ਫਿਰ ਤੁਹਾਡੀ ਆਣ ਮੰਨਣਗੇ।
ਬੇਮੁਖ ਹੋਏ ਮਾਰ ਬਹੁ ਖਾਏ।
ਇਹਨਾਂ ਨੇ ਬੇਮੁਖ ਹੋ ਕੇ ਤੁਹਾਡੇ ਤੋਂ ਬੜੀ ਮਾਰ ਖਾਧੀ ਹੈ, ਇਹਨਾਂ ਨੂੰ ਬੜੀ ਭਾਰੀ ਤਾੜਨਾ, ਬੜੀ ਭਾਰੀ ਮਾਰ ਪ੍ਰਾਪਤ ਹੋਈ ਹੈ ਬੇਮੁਖ ਹੋ ਕੇ।
ਸ਼ਰਨ ਪਰੇ ਔਰ ਮੈਂ ਪਛਤਾਏ।
ਮਹਾਰਾਜ ਹੁਣ ਆਪਣੇ ਮਨ ਚ ਪਛੋਤਾਵਾ ਕਰਕੇ, ਪਛਤਾਵਾ ਕਰਕੇ ਮਹਾਰਾਜ ਜੀ ਹੁਣ ਇਹ ਤੁਹਾਡੀ ਸ਼ਰਨ ਵਿਚ ਆ ਪਏ ਹਨ।
ਮੇਲੋ ਆਪ ਉਚਿਤ ਹੈ ਬਾਤੇ।
ਮਹਾਰਾਜ ਹੁਣ ਉਚਿਤ ਤਾਂ ਇਹੀ ਹੈ ਕਿ ਤੁਸੀਂ ਹੁਣ ਕਿਰਪਾ ਕਰਕੇ ਇਹਨਾਂ ਨੂੰ ਆਪਣੇ ਨਾਲ ਮੇਲ ਲਵੋ। ਹੁਣ ਯੋਗ ਤਾਂ ਇਹੀ ਬਣਦਾ ਵੀ ਜੇ ਸ਼ਰਨ ਚ ਆ ਗਏ ਨੇ, ਤੇ ਗੁਰੂ ਨਾਨਕ ਦੇ ਘਰ ਦਾ ਬਿਰਦ ਵੀ ਇਹ ਹੈ ਕਿ ਜਿਹੜਾ ਸ਼ਰਨ ਚ ਆ ਜੇ ਫਿਰ ਉਹਨੂੰ ਗਲ ਨਾਲ ਲਾ ਲਿਆ ਜਾਂਦਾ, ਭਾਵੇਂ ਉਹ ਕਿੱਡਾ ਵੱਡਾ ਅਪਰਾਧੀ ਗੁਨਾਹਗਾਰ ਹੋਵੇ। ਜੇ ਸ਼ਰਨ ਚ ਆ ਗਿਆ ਤੇ ਸ਼ਰਨ ਚ ਆਏ ਨੂੰ ਫਿਰ ਤਾਂ ਸਤਿਕਾਰ ਮਿਲਦਾ ਹੀ ਹੈ, ਸ਼ਰਨ ਚ ਆਏ ਨੂੰ ਤਾਂ ਫਿਰ ਗੁਰੂ ਘਰ ਉਹਨੂੰ ਮਾਣ ਬਖਸ਼ਦਾ ਹੀ ਹੈ। ਮਹਾਰਾਜ ਹੁਣ ਤਾਂ ਇਹੀ ਉਚਿਤ ਹੈ ਕਿ ਇਹਨੂੰ ਤੁਸੀਂ ਕਿਰਪਾ ਕਰਕੇ ਆਪਣੇ ਨਾਲ ਮੇਲ ਲਵੋ।
ਜੇ ਅਧੀਨ ਇਮ ਬੜੋ ਅਰਾਤੇ।
ਮਹਾਰਾਜ ਏਦਾਂ ਇਹ ਜਿਹੜਾ ਵੱਡਾ ਵੈਰੀ ਹੈ, ਅਸਲ ਵਿੱਚ ਸਭ ਤੋਂ ਵੱਡਾ ਦੁਸ਼ਮਣ ਤਾਂ ਭੀਮ ਚੰਦ ਹੀ ਸੀ, ਬਾਕੀ ਰਾਜੇ ਤਾਂ ਇਹਦੀ ਮਦਦ ਹੀ ਕਰਦੇ ਸਨ, ਦੁਸ਼ਮਣੀ ਤਾਂ ਇਹੀ ਕਮਾਉਂਦਾ ਸੀ। ਸਭ ਤੋਂ ਜਿਹੜਾ ਵੱਡਾ ਦੁਸ਼ਮਣ ਹੈ ਭੀਮ ਚੰਦ ਰਾਜਾ, ਉਹੀ ਜੇ ਤੁਹਾਡੇ ਇਸ ਤਰ੍ਹਾਂ ਅਧੀਨ ਹੋ ਰਿਹਾ ਤੇ ਫਿਰ ਮਹਾਰਾਜ ਤੁਹਾਨੂੰ ਵੀ ਚਾਹੀਦਾ ਹੈ ਕਿ ਰਾਜੇ ਭੀਮ ਚੰਦ ਨੂੰ ਤੁਸੀਂ ਹੁਣ ਆਪਣੇ ਨਾਲ ਮੇਲ ਕੇ ਉਹਦੇ ਨਾਲ ਸੰਧੀ ਕਰ ਲਵੋ।
ਸੁਣ ਕਲਗੀ ਤਰ ਬਾਕ ਬਖਾਨਾ ਪ੍ਰਥਮ ਕੁਕਰਮ ਤਿਨੋ ਹੀ ਠਾਨਾ।
ਜਦੋਂ ਭਾਈ ਦਇਆ ਸਿੰਘ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਪਹਿਲਾਂ ਜਿਹੜਾ ਕੁਕਰਮ ਕੀਤਾ ਉਹ ਇਹਨਾਂ ਪਹਾੜੀ ਰਾਜਿਆਂ ਨੇ ਹੀ ਕੀਤਾ। ਪਹਿਲ ਤਾਂ ਇਹਨਾਂ ਨੇ ਕੀਤੀ, ਅਸੀਂ ਤਾਂ ਆਪਣੇ ਵੱਲੋਂ ਕੋਈ ਪਹਿਲ ਨਹੀਂ ਕੀਤੀ। ਜਿਹੜਾ ਪਹਿਲਾਂ ਕੁਕਰਮ ਕੀਤਾ ਹੈ ਸਾਡੇ ਨਾਲ ਜੰਗ ਕਰਨ ਵਾਸਤੇ, ਲੜਾਈ ਕਰਨ ਵਾਸਤੇ, ਜਿਹੜਾ ਖੋਟਾ ਤੇ ਭੈੜਾ ਕਰਮ ਹੈ ਉਹ ਪਹਿਲਾਂ ਇਹਨਾਂ ਰਾਜਿਆਂ ਨੇ ਕੀਤਾ ਹੈ।
ਅਬ ਜੇ ਮਿਲੇ ਨਹੀਂ ਅਪਮਾਨੋ,
ਤੇ ਜੇ ਹੁਣ ਉਹ ਸਾਡੇ ਨਾਲ ਮਿਲਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦਾ ਅਪਮਾਨ ਥੋੜੀ ਕਰਾਂਗੇ। ਜੇ ਪਹਿਲਾਂ ਉਹਨਾਂ ਨੇ ਕੁਕਰਮ ਕੀਤਾ ਹੈ ਉਹ ਵੀ ਪਹਿਲ ਉਹਨਾਂ ਵੱਲੋਂ ਹੋਈ ਸੀ ਤੇ ਅਸੀਂ ਉਹਦਾ ਜਵਾਬ ਦਿੱਤਾ ਹੈ, ਤੇ ਹੁਣ ਉਹ ਜੇ ਸਾਡੇ ਨਾਲ ਆਪਣੇ ਹੰਕਾਰ ਦਾ ਤਿਆਗ ਕਰਕੇ ਗੁਰੂ ਘਰ ਦੀ ਆਣ ਮੰਨ ਕੇ ਸਾਡੇ ਨਾਲ ਮਿਲਣਾ ਚਾਹੁੰਦੇ ਨੇ ਤੇ ਫਿਰ ਅਸੀਂ ਉਹਨਾਂ ਦਾ ਹੁਣ ਨਿਰਾਦਰ ਨਹੀਂ ਕਰਾਂਗੇ।
ਤਜੈ ਵਿਰੋਧ ਗੁਰਨ ਕੋ ਮੰਨੈ,
ਜੇ ਉਹ ਗੁਰੂ ਘਰ ਨੂੰ ਮੰਨਦਾ ਮਨ ਚੋਂ ਵਿਰੋਧ ਛੱਡ ਕੇ, ਦੁਸ਼ਮਣੀ ਦਾ ਤਿਆਗ ਕਰਕੇ ਗੁਰੂ ਘਰ ਦੀ ਆਣ ਨੂੰ ਮੰਨਦਾ ਹੈ।
ਹਮ ਹੋਏ ਤਥਾ ਜਥਾ ਸੋਏ,
ਮਹਾਰਾਜ ਜੀ ਕਹਿੰਦੇ ਅਸੀਂ ਤਾਂ ਉਸੇ ਤਰ੍ਹਾਂ ਹੋਵਾਂਗੇ ਜਿਵੇਂ ਉਹ ਹੋਵੇਗਾ। ਸਤਿਗੁਰੂ ਜੀ ਨੇ, ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਕਿ ਜਿਸ ਤਰ੍ਹਾਂ ਦਾ ਬਣ ਕੇ ਆਏਗਾ ਉਸੇ ਤਰ੍ਹਾਂ ਦੇ ਅਸੀਂ ਅੱਗੋਂ ਹੋ ਜਾਵਾਂਗੇ। ਜੇ ਸ਼ਰਨ ਚ ਆਵੇਗਾ ਤੇ ਸ਼ਰਨ ਸੂਰ ਬਣ ਕੇ ਉਹਦੀ ਪਾਲਣਾ ਕਰਾਂਗੇ, ਤੇ ਜੇ ਆਪਣੇ ਮਨ ਚ ਖੋਟੀ ਬਿਰਤੀ ਲੈ ਕੇ ਆਏਗਾ ਤੇ ਫਿਰ ਤੇਗ ਲੈ ਕੇ ਮੁਕਾਬਲਾ ਵੀ ਕਰਾਂਗੇ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਉਸੇ ਤਰ੍ਹਾਂ ਦਾ ਬਣਨਾ ਜਿਹੋ ਜਿਹਾ ਉਹ ਬਣੇਗਾ, ਕਿਉਂਕਿ ਗੁਰੂ ਘਰ ਤਾਂ ਆਰਸੀ ਹੈ, ਸ਼ੀਸ਼ਾ ਹੈ। ਸ਼ੀਸ਼ੇ ਵਿੱਚ ਜਿਹੋ ਜਿਹਾ ਮੂੰਹ ਲੈ ਕੇ ਵੇਖੋਗੇ ਉਹੋ ਜਿਹੀ ਸ਼ਕਲ ਦਿਸ ਜਾਣੀ ਹੈ। ਜਿਹੋ ਜਿਹਾ ਕੋਈ ਮੂੰਹ ਲੈ ਕੇ ਆਵੇਗਾ ਉਹਨੂੰ ਉਹੋ ਜਿਹਾ ਹੀ ਕੁਝ, ਜਿਹੋ ਜਿਹੀ ਭਾਵਨੀ ਕੋਈ ਰੱਖ ਕੇ ਆਏਗਾ ਉਦਾਂ ਦਾ ਹੀ ਉਹਨੂੰ ਫਲ ਪ੍ਰਾਪਤ ਹੋਣਾ ਜਿਸ ਤਰ੍ਹਾਂ ਦਾ ਉਹ। ਕਿਉਂਕਿ ਮਹਾਰਾਜ ਜੀ ਜਾਣਦੇ ਸੀ ਕਿ ਜਿਹੜੀ ਸਵਾਨ ਦੀ ਕੁੱਤੇ ਦੀ ਪੂਛ ਹੈ ਉਹ ਕਦੇ ਸਿੱਧੀ ਨਹੀਂ ਹੁੰਦੀ। ਅੱਜ ਭੀਮ ਚੰਦ ਗੁਰੂ ਸਾਹਿਬ ਜੀ ਦੀ ਸ਼ਰਨ ਚ ਪਿਆ ਤੇ ਉਹਨੇ ਕੁਝ ਵੇਖਿਆ ਵੀ ਮੇਰਾ ਨੁਕਸਾਨ ਹੋ ਰਿਹਾ, ਮੇਰੀ ਜਿਹੜੀ ਪਰਜਾ ਹੈ ਉਹ ਪਰੇਸ਼ਾਨ ਹੋ ਰਹੀ ਹੈ, ਨਗਰ ਉੱਜੜ ਰਹੇ ਨੇ, ਤਾਂ ਸ਼ਰਨ ਚ ਪਿਆ। ਕੋਈ ਅੰਦਰੋਂ ਦਿਲੋਂ ਥੋੜੀ ਸ਼ਰਨ ਵਿੱਚ ਆਇਆ। ਤੇ ਮਹਾਰਾਜ ਜੀ ਇਹ ਵੀ ਜਾਣਦੇ ਨੇ ਵੀ ਆਉਣ ਵਾਲੇ ਸਮੇਂ ਚ ਜਦੋਂ ਕਿਤੇ ਇਹਨੂੰ ਕਿਤੋਂ ਤਾਕਤ ਮਿਲ ਗਈ ਇਹਨੇ ਫਿਰ ਸਾਡੇ ਖਿਲਾਫ਼ ਹੀ ਲੜਨਾ, ਸਾਡੇ ਖਿਲਾਫ਼ ਇਹਨੇ ਫਿਰ ਲੜਨ ਵਾਸਤੇ ਉੱਠ ਖਲੋਣਾ। ਮਹਾਰਾਜ ਜੀ ਕਹਿੰਦੇ ਕੋਈ ਨੀ, ਜੇ ਅੱਜ ਝੁੱਕ ਕੇ ਆਇਆ ਤੇ ਅਸੀਂ ਉਸੇ ਤਰ੍ਹਾਂ ਪੇਸ਼ ਆਵਾਂਗੇ, ਜੇ ਕੱਲ੍ਹ ਨੂੰ ਕਿਸੇ ਹੋਰ ਤਰੀਕੇ ਨਾਲ ਆਉਂਦਾ ਤਾਂ ਉਸੇ ਤਰੀਕੇ ਨਾਲ ਅਸੀਂ ਉਹਨੂੰ ਜਵਾਬ ਦੇਵਾਂਗੇ।
ਮਿਲੇ ਮਿਲਾ ਮੈਂ ਅੰਤਰ ਖੋਏ,
ਜੇ ਸਾਡੇ ਨਾਲ ਮਿਲਣਾ ਚਾਹੁੰਦਾ ਤੇ ਅਸੀਂ ਜ਼ਰੂਰ ਮਿਲਾਵਾਂਗੇ। ਔਰ ਆਪਣਾ ਸਾਰਾ ਅੰਤਰ ਖੋ ਕੇ, ਅੰਤਰ ਦਾ ਮਤਲਬ ਹੈ ਅਸੀਂ ਆਪਣੇ ਵੱਲੋਂ ਆਪਣੇ ਮਨ ਚ ਕੋਈ ਫਰਕ ਨਹੀਂ ਰੱਖਣਾ। ਉਹ ਫਰਕ ਰੱਖੇ ਤਾਂ ਰੱਖੇ, ਪਰ ਉਹ ਜੇ ਮਿਲਣਾ ਚਾਹੁੰਦਾ ਤੇ ਅਸੀਂ ਮਿਲਾਵਾਂਗੇ, ਪਰ ਅਸੀਂ ਆਪਣੇ ਮਨ ਵਿੱਚ ਉਹਦੇ ਪ੍ਰਤੀ ਕੋਈ ਫਰਕ ਕੋਈ ਭੇਦ ਨਹੀਂ ਰੱਖਾਂਗੇ।
ਰਿਸਬਤ ਹੈ ਕੈ ਲੜ ਬੇਚਾ ਤਿਮਹੀ ਮਿਲੇ ਮੇਲ ਰਣ ਮਾ।
ਜੇ ਮਨ ਚ ਗੁੱਸਾ ਧਾਰਨ ਕਰਕੇ ਲੜਨਾ ਚਾਹੇਗਾ ਤੇ ਮਹਾਰਾਜ ਜੀ ਕਹਿੰਦੇ ਅਸੀਂ ਉਸੇ ਤਰ੍ਹਾਂ ਵੀ ਤਿਆਰ ਹਾਂ, ਅਸੀਂ ਲੜਨ ਨੂੰ ਵੀ ਤਿਆਰ ਹਾਂ ਉਹਦੇ ਨਾਲ। ਜੇ ਸ਼ਰਨ ਚ ਆਉਂਦਾ ਤਾਂ ਵੀ ਮਹਾਰਾਜ ਜੀ ਕਹਿੰਦੇ ਸ਼ਰਨ ਚ ਵੀ ਰੱਖਾਂਗੇ। ਜੇ ਗੁੱਸੇ ਵਿੱਚ ਆ ਕੇ ਲੜਨਾ ਚਾਹੇਗਾ ਜਿਵੇਂ ਪਹਿਲਾਂ ਲੜਿਆ ਤੇ ਅਸੀਂ ਵੀ ਉਸੇ ਤਰ੍ਹਾਂ ਲੜ ਕੇ ਜਵਾਬ ਦਿੱਤਾ ਅਗਾਂਹ ਨੂੰ ਵੀ ਦੇਵਾਂਗੇ।
ਦਿਓ ਹੁਕਮ ਨਾਮਾ ਲਿਖਵਾਏ,
ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕਹਿ ਕੇ ਹੁਕਮਨਾਮਾ ਲਿਖਵਾ ਦਿੱਤਾ।
ਮਿਰਦੁਲ ਬਾਕੇਤ ਕੇ ਜਿਸ ਭਾਏ,
ਹੁਕਮਨਾਮੇ ਵਿੱਚ ਮਹਾਰਾਜ ਜੀ ਨੇ ਭੀਮ ਚੰਦ ਦਾ ਸਤਿਕਾਰ ਕੀਤਾ। ਨੀਤੀ ਵੀ ਸਤਿਗੁਰੂ ਜਾਣਦੇ ਨੇ, ਜੇ ਭੀਮ ਚੰਦ ਅੱਜ ਝੁੱਕ ਰਿਹਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਸੇ ਤਰ੍ਹਾਂ ਹਲੀਮੀ ਵਾਲੀ ਬੋਲੀ ਦੇ ਨਾਲ ਮਹਾਰਾਜ ਜੀ ਨੇ ਹੁਕਮਨਾਮਾ ਲਿਖਵਾਇਆ, ਉਹਦੇ ਵਿੱਚ ਰਾਜੇ ਭੀਮ ਚੰਦ ਦਾ ਸਤਿਕਾਰ ਕੀਤਾ ਹੈ।
ਦੂਤ ਗਇਓ ਲੈ ਕਰ ਟਿਗ ਜਮੈ,
ਮਹਾਰਾਜ ਜੀ ਨੇ ਮਿੱਠੇ ਜੇ ਬੋਲ ਲਿਖਵਾ ਕੇ ਜਵਾਬ ਭੇਜ ਦਿੱਤਾ। ਹੁਕਮਨਾਮਾ ਸਤਿਗੁਰਾਂ ਦਾ ਲੈ ਕੇ ਜਿਹੜਾ ਉਹ ਦੂਤ ਸੀ ਉਹ ਵਾਪਸ ਰਾਜੇ ਭੀਮ ਚੰਦ ਕੋਲ ਗਿਆ ਹੈ।
ਖੋਲ ਪਠਾਏ ਜਾਣ ਇਤ ਸਵੈ।
ਰਾਜੇ ਭੀਮ ਚੰਦ ਨੇ ਹੁਕਮਨਾਮਾ ਸਤਿਗੁਰਾਂ ਦਾ ਖੋਲ ਕੇ ਪੜਵਾਇਆ, ਸਮਝ ਲਿਆ ਕਿ ਸਤਿਗੁਰੂ ਜੀ ਹੁਣ ਮੇਰੇ ਤੇ ਕਿਰਪਾ ਕਰ ਰਹੇ ਨੇ, ਮੈਂ ਉਹਨਾਂ ਦੀ ਸ਼ਰਨ ਚ ਪਿਆ ਤੇ ਵੇਖੋ ਕਿੱਡੇ ਵੱਡੇ ਦਿਆਲੂ ਨੇ, ਉਹਨਾਂ ਨੇ ਮੈਨੂੰ ਰੱਖ ਵੀ ਲਿਆ ਔਰ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ।
ਹਰਕਤ ਹੈ ਕਰ ਕੋਪ ਮਿਟਾਇਓ।
ਖੁਸ਼ ਹੋ ਕੇ ਰਾਜੇ ਭੀਮ ਚੰਦ ਨੇ ਆਪਣੇ ਮਨ ਦਾ ਜਿਹੜਾ ਗੁੱਸਾ ਸੀ ਉਹ ਇਹਨੇ ਤਿਆਗ ਦਿੱਤਾ ਔਰ ਇਹ ਵੀ ਇਹਨੇ ਸੋਚਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮੇਰੇ ਤੇ ਖੁਸ਼ ਹੋ ਗਏ ਨੇ ਔਰ ਉਹਨਾਂ ਨੇ ਆਪਣੇ ਮਨ ਦਾ ਗੁੱਸਾ ਤਿਆਗ ਦਿੱਤਾ ਹੈ।
ਹੁਣ ਪੰਮਾ ਪ੍ਰਧਾਨ ਪਠਾਇਓ।
ਜਦੋਂ ਇਹਨੇ ਵੇਖਿਆ ਕਿ ਹੁਣ ਨੇੜਤਾ ਹੋ ਗਈ ਹੈ, ਫਿਰ ਇਹਨੇ ਆਪਣਾ ਵਜ਼ੀਰ ਸੀ ਪੰਮਾ ਵਜ਼ੀਰ ਇਹਦਾ, ਤੇ ਜਿਹੜਾ ਪਹਿਲਾਂ ਆਟੇ ਦੀ ਗਊ ਵੀ ਰੱਖ ਕੇ ਆਇਆ ਸੀ, ਆਣ ਦੇ ਕੇ ਆਇਆ ਸੀ ਸਤਿਗੁਰਾਂ ਨੂੰ, ਉਹ ਜਿਹੜਾ ਪੰਮਾ ਵਜ਼ੀਰ ਸੀ ਰਾਜੇ ਭੀਮ ਚੰਦ ਦਾ, ਫਿਰ ਇਹਨੇ ਉਹਨੂੰ ਭੇਜਿਆ ਹੈ।
ਮੇਲ ਕਰਿਓ ਬਾਤਨ ਕੇ ਸਾਥ।
ਔਰ ਇਸ ਤਰ੍ਹਾਂ ਗੱਲਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਪੰਮੇ ਵਜ਼ੀਰ ਨੇ ਪਹੁੰਚ ਕੇ ਮਹਾਰਾਜ ਜੀ ਕੋਲ ਅਨੇਕ ਪ੍ਰਕਾਰ ਦੀਆਂ ਗੱਲਾਂ ਕਰਕੇ ਮੇਲ ਕੀਤਾ ਹੈ।
ਭਇਓ ਸ਼ੁੱਧ ਮਨ ਪੁਨ ਗਿਰਨਾਥ।
ਇਹਦਾ ਰਾਜਾ ਭੀਮ ਚੰਦ ਹੁਣ ਸ਼ੁੱਧ ਮਨ ਵਾਲਾ ਹੋ ਗਿਆ, ਇਹਦੇ ਮਨ ਚ ਸ਼ੁੱਧਤਾ ਆ ਗਈ। ਹੁਣ ਜਿਹੜਾ ਕੋਈ ਕਪਟ ਫਰੇਬ ਸੀ ਉਹ ਇਹਨੇ ਆਪਣੇ ਹਿਰਦੇ ਚੋਂ ਤਿਆਗ ਦਿੱਤਾ ਹੈ।
ਆਵਾਜਾਈ ਸਚਿਵਨ ਕੇਰੇ।
ਇਹਦੇ ਵਜ਼ੀਰਾਂ ਦੀ ਸਤਿਗੁਰਾਂ ਕੋਲ ਆਵਾਜਾਈ ਲੱਗੀ ਰਹਿੰਦੀ ਹੈ, ਕਦੇ ਕੋਈ ਵਜ਼ੀਰ ਆ ਜਾਂਦਾ ਗੁਰੂ ਸਾਹਿਬ ਨੂੰ ਮਿਲਣ ਵਾਸਤੇ, ਕਦੇ ਕੋਈ ਵਜ਼ੀਰ ਆ ਜਾਂਦਾ। ਏਦਾਂ ਸਤਿਗੁਰਾਂ ਦੇ ਕੋਲੇ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਭੇਜਦਾ ਹੈ ਰਾਜਾ ਭੀਮ ਚੰਦ। ਉਹਨਾਂ ਵਜ਼ੀਰਾਂ ਦੇ ਹੱਥੀ ਬੜੀਆਂ ਬੜੀਆਂ ਸੋਹਣੀਆਂ ਸੁੰਦਰ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਜਦਾ ਹੈ।
ਅਪਰਹੰਡੋਰੀ ਆਦਿਕ ਸਾਰੇ।
ਇਹਦੇ ਤੋਂ ਇਲਾਵਾ ਜਿਹੜੇ ਹੋਰ ਰਾਜੇ ਨੇ, ਰਾਜਾ ਹੰਡੂਰੀਆ ਤੇ ਇਹਦਾ ਨਾਂ ਸੀ ਰਾਜਾ ਭੂਪ ਚੰਦ ਹੰਡੂਰੀਆ, ਰਾਜਾ ਹੰਡੂਰੀਆ ਉਹ ਵੀ ਮਹਾਰਾਜ ਜੀ ਦੇ ਕੋਲ ਭੇਟਾਵਾਂ ਭੇਜਣ ਲੱਗ ਪਿਆ। ਜਦੋਂ ਉਹਨੇ ਸੁਣਿਆ ਕਿ ਭੀਮ ਚੰਦ ਸਤਿਗੁਰਾਂ ਦੇ ਨੇੜੇ ਲੱਗ ਗਿਆ, ਉਹਨੇ ਆਖਿਆ ਵੀ ਫਿਰ ਮੈਂ ਕਿਉਂ ਦੂਰ ਰਵਾਂ। ਉਹਨੇ ਵੀ ਸਤਿਗੁਰਾਂ ਦੇ ਕੋਲ ਭੇਟਾਵਾਂ ਭੇਜੀਆਂ। ਹੋਰ ਵੀ ਜਿਹੜੇ ਰਾਜੇ ਸਨ ਪਹਾੜੀ ਉਹ ਵੀ ਮਹਾਰਾਜ ਜੀ ਦੇ ਕੋਲ ਭੇਟਾਵਾਂ ਭੇਜਣ ਲੱਗੇ ਹਨ।
ਮੰਤਰੀ ਪਠੈ ਪਰੈ ਜਬ ਕਾਰੇ।
ਜਦੋਂ ਵੀ ਕੋਈ ਕੰਮ ਪੈਂਦਾ ਆਪਣੇ ਮੰਤਰੀ ਆਪਣੇ ਵਜ਼ੀਰ ਸਤਿਗੁਰਾਂ ਕੋਲ ਭੇਜਦੇ ਹਨ।
ਕਿਸ ਗਿਰਪਤੀ ਕੈ ਭਾਵ ਵਿਸਾਲਾ।
ਔਰ ਇਸ ਤਰ੍ਹਾਂ ਕਿਸੇ ਗਿਰਪਤੀ, ਗਿਰਪਤੀ ਦਾ ਮਤਲਬ ਹੈ ਪਹਾੜੀ ਰਾਜੇ। ਕਈ ਪਹਾੜੀ ਰਾਜਿਆਂ ਦੇ ਮਨ ਚ ਭਾਵਨਾ ਵੀ ਹੈ। ਜਿਹੜਾ ਰਾਜਾ ਮੰਡੀ ਦਾ ਰਾਜਾ ਸੀ ਉਹ ਹੁਣ ਭਾਵਨਾ ਵੀ ਰੱਖਦਾ ਸੀ ਗੁਰੂ ਘਰ ਤੇ। ਉਹਦੇ ਵਰਗੇ ਹੋਰ ਵੀ ਕੁਝ ਰਾਜੇ ਨੇ ਜਿਹੜੇ ਗੁਰੂ ਘਰ ਤੇ ਸ਼ੁੱਧ ਭਾਵਨਾ ਰੱਖਦੇ ਹਨ।
ਕਿਚਿਤ ਕਰੈ ਅਲਪ ਹਿਤ ਵਾਲਾ।
ਕਈ ਭਾਵਨਾ ਰੱਖਦੇ ਨੇ, ਕਈ ਥੋੜਾ ਬਹੁਤ ਹਿੱਤ ਰੱਖਦੇ ਨੇ, ਬਹੁਤਾ ਨਹੀਂ। ਹਾਂ, ਥੋੜਾ ਬਹੁਤ ਹਿੱਤ ਆਪਣੇ ਮਨ ਚ ਰੱਖਦੇ ਨੇ ਵੀ ਚਲੋ ਸਾਰੇ ਰਾਜੇ ਮਿਲੇ ਹੋਏ ਨੇ ਗੁਰੂ ਜੀ ਨਾਲ ਤੇ ਅਸੀਂ ਵੀ ਮਿਲ ਜਾਂਦੇ ਹਾਂ। ਏਦਾਂ ਥੋੜਾ ਬਹੁਤ ਕਈ ਰਾਜੇ ਹਿੱਤ ਰੱਖਦੇ ਹਨ।
ਇਸ ਬਿਦ ਰਸ ਹੋਇਓ ਗਿਰ ਰਾਜਨ।
ਇਹ ਤਾਂ ਪਹਾੜੀ ਰਾਜਿਆਂ ਨਾਲ ਮਹਾਰਾਜ ਜੀ ਦਾ ਰਸ ਪੈ ਗਿਆ। ਹੁਣ ਜਿੰਨੇ ਰਾਜੇ ਪਹਿਲਾਂ ਵਿਰੋਧੀ ਸੀ ਉਹ ਸਾਰੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਮਿੱਤਰ ਬਣ ਗਏ।
ਕਰੈ ਸੁਧਾਰਨ ਆਪਣੇ ਕਾਜਨ।
ਹੁਣ ਆਪੋ ਆਪਣੇ ਕੰਮ ਸਵਾਰਨ ਲੱਗੇ ਸਤਿਗੁਰਾਂ ਨਾਲ ਮਿਲ ਕੇ। ਜਿਹੜੇ ਕੰਮ ਉਹਨਾਂ ਦੇ ਪਹਿਲਾਂ ਵਿਗੜੇ ਹੋਏ ਸੀ ਗੁਰੂ ਪਾਤਸ਼ਾਹ ਨਾਲ ਮਿਲ ਕੇ ਹੁਣ ਉਹਨਾਂ ਆਪਣੇ ਸਾਰੇ ਕੰਮਾਂ ਨੂੰ ਸਵਾਰਨ ਲੱਗੇ ਹਨ।
ਕੰਮ ਕੰਮ ਸਤਿਗੁਰ ਚੜੈ ਅਖੀਰ।
ਕਦੇ ਕਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੜਦੇ ਹਨ।
ਵਿਚਰੈ ਕਾਨਨ ਇਤ ਉਤੇਰ।
ਔਰ ਮਹਾਰਾਜ ਜੀ ਦੂਰ ਤੱਕ ਜੰਗਲ ਵਿੱਚ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਨਾਲ ਵਿਚਰਦੇ ਨੇ, ਵੇਖਦੇ ਹਨ।
ਸੰਗ ਖਾਲਸਾ ਹੈ ਸਮੁਦਾਏ।
ਬਹੁਤ ਸਾਰਾ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਂਦਾ ਹੈ।
ਤੀਰ ਗੋਲੀਆਂ ਵੈਰ ਚਲਾਏ।
ਤੀਰ ਚੱਲਦੇ ਨੇ, ਗੋਲੀਆਂ ਚੱਲਦੇ ਨੇ, ਗੋਲੀਆਂ ਚੱਲਦੀਆਂ ਨੇ ਜੰਗਲ ਵਿੱਚ ਜਦੋਂ ਸ਼ਿਕਾਰ ਖੇਡਦੇ ਨੇ। ਸ਼ਿਕਾਰ ਤੀਰਾਂ ਨਾਲ ਵੀ ਖੇਡਿਆ ਜਾਂਦਾ ਹੈ, ਸ਼ਿਕਾਰ ਬੰਦੂਕਾਂ ਦੀਆਂ ਗੋਲੀਆਂ ਨਾਲ ਵੀ ਖੇਡਿਆ ਜਾਂਦਾ ਹੈ।
ਨਿਤ ਸ਼ਸਤਰਨ ਕੋ ਹੈ ਅਭਿਆਸਾ,
ਇੱਦਾਂ ਸਿੰਘਾਂ ਨੇ ਸ਼ਸਤਰਾਂ ਦਾ ਅਭਿਆਸ ਨਹੀਂ ਛੱਡਿਆ। ਸ਼ਸਤਰਾਂ ਦਾ ਅਭਿਆਸ ਸਿੰਘ ਉਸੇ ਤਰ੍ਹਾਂ ਕਰਦੇ, ਮਹਾਰਾਜ ਜੀ ਆਪ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਨਾਲੇ ਆਪਣੇ ਖਾਲਸੇ ਪਾਸੋਂ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਹਨ।
ਪਰਚੈ ਰਹੇ ਪ੍ਰਭੂ ਕੇ ਪਾਸਾ,
ਇਸ ਤਰ੍ਹਾਂ ਸਤਿਗੁਰੂ ਜੀ ਦੇ ਪਾਸ ਸਿੰਘ ਪਰਚੇ ਰਹਿੰਦੇ, ਮਹਾਰਾਜ ਜੀ ਦੇ ਕੋਲ ਲੱਗੇ ਰਹਿੰਦੇ ਹਨ।
ਰਾਣੇ ਰਾਏ ਮਿਲੇ ਸਮਦਾਏ,
ਬੜੇ ਬੜੇ ਰਾਣੇ ਰਾਜੇ ਜਿਹੜੇ ਨਗਰਾਂ ਦੇ ਸਨ, ਉਹ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਦੇ ਹਨ।
ਜੀ ਸੈਲਨ ਕੇ ਵਿਖੇ ਵਸਾਏ,
ਜਿਹੜੇ ਸੈਲਾਂ ਵਿੱਚ ਪਹਾੜਾਂ ਦੇ ਵਿੱਚ ਵਸਦੇ ਰਹਿੰਦੇ ਹਨ।
ਸਭਿਨ ਆਨ ਪ੍ਰਭੂ ਕੀ ਮਾਨੇ,
ਸਾਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਣ ਮੰਨਦੇ ਹਨ।
ਮਾਨੈ ਜੇ ਨਾ ਮਿਟੈ ਰਜਧਾਨੇ,
ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਸਤਿਗੁਰਾਂ ਦੀ ਆਣ ਨਾ ਮੰਨੀ ਤੇ ਸਾਡੀਆਂ ਰਾਜਧਾਨੀਆਂ ਗੁਰੂ ਪਾਤਸ਼ਾਹ ਨੇ ਗਰਕ ਕਰਕੇ ਰੱਖ ਦੇਣੀਆਂ, ਸਾਡੀਆਂ ਰਾਜਧਾਨੀਆਂ ਤਬਾਹ ਕਰਕੇ ਰੱਖ ਦੇਣੀਆਂ। ਖਾਲਸੇ ਨੇ ਏਦਾਂ ਡਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਣ ਮੰਨਦੇ ਹਨ। ਅਨੇਕਾਂ ਪ੍ਰਕਾਰ ਦੀਆਂ ਅਕੋਰਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਅਜਾਇਬ ਹੀਰ ਪਠੰਤੇ,
ਬੜੀਆਂ ਬੜੀਆਂ ਸੁੰਦਰ ਅਜਾਇਬ ਵਸਤੂਆਂ ਗੁਰਦੇਵ ਦੇ ਚਰਨਾਂ ਵਿੱਚ ਭੇਟਾ ਕਰਨ ਵਜੋਂ ਭੇਜਦੇ ਹਨ।
ਆਚੇ ਫਲਗਨ ਤੋੜ ਬਟੋਰ,
ਬੜੇ ਬੜੇ ਵਧੀਆ ਫਲ ਆਪਣਿਆਂ ਬਗੀਚਿਆਂ ਚੋਂ ਤੋੜ ਤੋੜ ਕੇ, ਵਧੀਆ ਵਧੀਆ ਜਿਹੜੇ ਫਲ ਨੇ ਉਹ ਆਪਣਿਆਂ ਬਗੀਚਿਆਂ ਚੋਂ ਤੋੜ ਤੋੜ ਕੇ ਭੇਜਦੇ ਹਨ।
ਲੀ ਪਠੈ ਗੁਰੂ ਕੀ ਓਰ,
ਔਰ ਇਸ ਤਰ੍ਹਾਂ ਡਾਲੀਆਂ ਦੇ ਨਾਲ ਲੱਗੇ ਹੋਏ ਜਿਹੜੇ ਫਲ ਨੇ, ਡਾਲੀਆਂ ਸਮੇਤ ਡਾਲੀਆਂ ਤੋੜ ਤੋੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਭੇਜਦੇ ਨੇ ਹੁਣੇ ਪਹਾੜੀ ਰਾਜੇ ਰਾਣੇ।
ਕੋ ਸੂਖਮ ਚਾਵਲ ਪਹੁੰਚਾਵੇ,
ਕਈ ਬਰੀਕ ਸੂਖਮ ਚਾਵਲ ਜਿਹੜੇ ਨੇ, ਪਤਲੇ ਚਾਵਲ ਜਿਹੜੇ ਨੇ, ਉਹ ਮਹਾਰਾਜ ਜੀ ਵਾਸਤੇ ਭੇਜਦੇ ਹਨ।
ਕੋ ਬਹੁ ਮੁੱਲੇ ਵਸਤਰ ਪਠਾਵੇ,
ਕਈ ਬੜੇ ਬੜੇ ਕੀਮਤੀ ਬਹੁ ਮੁੱਲੇ ਕੱਪੜੇ, ਬਹੁ ਮੁੱਲੇ ਵਸਤਰ ਭੇਜਦੇ ਹਨ।
ਜਿਸ ਵੀ ਲੋਕ ਪ੍ਰਭ ਕਰੇ ਆਨੰਦ,
ਜਿਨ੍ਹਾਂ ਨੂੰ ਵੇਖ ਕੇ ਸਤਿਗੁਰੂ ਜੀ ਆਨੰਦ ਕਰਨ, ਮਹਾਰਾਜ ਜੀ ਸਾਡੇ ਤੇ ਖੁਸ਼ੀਆਂ ਕਰਨ, ਏਦਾਂ ਦੀਆਂ ਚੀਜ਼ਾਂ, ਏਦਾਂ ਦੀਆਂ ਵਸਤੂਆਂ, ਵਸਤਰ, ਫਲ, ਅਨੇਕ ਪ੍ਰਕਾਰ ਦੇ ਪਦਾਰਥ ਜਿਹੜੇ ਇਹ ਰਾਜੇ ਰਾਣੇ ਨੇ ਪਹਾੜੀ ਮਹਾਰਾਜ ਸੱਚੀ ਪਾਤਸ਼ਾਹ ਜੀ ਕੋਲ ਭੇਜਦੇ ਹਨ। ਇਸ ਤਰ੍ਹਾਂ ਦੀਆਂ ਅਨੇਕਾਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਜਦੇ ਹਨ।
ਚੌਪਏ ਇੱਕ ਦਿਨ ਗੁਰੂ ਦੀਵਾਨ ਮਜਾਰੇ, ਨਾਰਦ ਸਾਧ ਰੂਪ ਨਿਜ ਧਾਰੇ।
ਖਾਲਸਾ ਜੀ ਇਸੇ ਤਰ੍ਹਾਂ ਦਿਨ ਬੀਤ ਰਹੇ ਨੇ, ਸਮਾਂ ਆਪਣੀ ਰਫਤਾਰੇ ਚੱਲ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਵਿੱਚ ਬੈਠੇ ਸਨ ਕਿ ਇੰਨੇ ਨੂੰ ਨਾਰਦ ਮੁਨੀ ਜੀ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਏ। ਕਿਉਂਕਿ ਖਾਲਸਾ ਜੀ ਇਹ ਨਾਰਦ ਸਾਰਦ ਸਾਰੇ ਮਹਾਰਾਜ ਜੀ ਦੇ ਚਰਨਾਂ ਦੇ ਸੇਵਕ ਨੇ। ਨਾਰਦ ਅੱਜ ਵੀ ਹੈ, ਜਦੋਂ ਤੱਕ ਜਗਤ ਰਹੇਗਾ ਉਦੋਂ ਤੱਕ ਰਹੇਗਾ, ਕਿਉਂਕਿ ਇਹ ਅਕਾਲ ਪੁਰਖ ਦੀ ਪ੍ਰਕਿਰਤੀ ਦੀਆਂ ਗੁਪਤ ਸ਼ਕਤੀਆਂ ਨੇ ਜਿਹੜੇ 33 ਕਰੋੜ ਦੇਵੀ ਦੇਵਤੇ ਨੇ। ਇਹ ਸ਼ਕਤੀਆਂ ਹਨ ਨਿਰੰਕਾਰ ਦੀਆਂ, ਤੋ ਇਹ ਵੀ ਰਹਿਣਗੀਆਂ, ਇਹ ਵਰਤਦੀਆਂ ਨੇ ਸਾਰਿਆਂ ਦੇ ਸਰੀਰਾਂ ਵਿੱਚ ਵੀ ਵਰਤਦੀਆਂ ਨੇ। ਤੋ ਨਾਰਦ ਮੁਨੀ ਜੀ ਸਾਧੂ ਦਾ ਰੂਪ ਧਾਰਨ ਕਰਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਹਨ।
ਸੁੰਦਰ ਪੰਖ ਬਿਆੰਗਮ ਕੇਰੇ,
ਬੜੇ ਸੋਹਣੇ ਪੰਛੀ ਦੇ ਖੰਭ ਨੇ। ਇੱਕ ਪੰਛੀ ਹੁੰਦਾ ਉਹਨੂੰ ਹਵਾਮ ਪੰਛੀ ਕਹਿੰਦੇ ਨੇ, ਉਹ ਹੁਮਾ ਨਾਮ ਦੇ ਪੰਛੀ ਦੇ ਬੜੇ ਸੁੰਦਰ ਖੰਭ ਨੇ ਫੜੇ ਹੋਏ ਨਾਰਦ ਜੀ ਨੇ, ਉਹ ਜਿਹੜੇ ਕੀਮਤੀ ਖੰਭ ਹਨ।
ਧਰੀ ਉਪਾਇਨ ਆਨ ਅਗੇਰੇ,
ਉਹ ਖੰਭ ਇੱਕ ਪੰਛੀ ਦੇ ਬੜੇ ਸੁੰਦਰ ਅਜੀਬੋ ਗਰੀਬ ਖੰਭ ਨੇ। ਅੱਜ ਤੋਂ ਪਹਿਲਾਂ ਕਿਸੇ ਸਿੰਘ ਨੇ ਉਦਾਂ ਦੇ ਖੰਭ ਵੇਖੇ ਨਹੀਂ ਸੀ। ਉਹ ਖੰਭ ਲਿਆ ਕੇ ਨਾਰਦ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤੇ ਹਨ।
ਬੰਧਨ ਠਾਨ ਦਰਸ ਕਰ ਬੈਸਾ,
ਔਰ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਹਨੇ ਵੰਦਨਾ ਕੀਤੀ, ਮੱਥਾ ਟੇਕਿਆ ਨਾਰਦ ਮੁਨੀ ਜੀ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੜੇ ਅਦਬ ਨਾਲ ਸਤਿਕਾਰ ਨਾਲ ਨਮਸਕਾਰ ਕਰਕੇ ਦਰਸ਼ਨ ਕਰਕੇ ਬੈਠ ਗਿਆ।
ਦੇਖ ਨਾ ਤ੍ਰਿਪਤੈ ਬੋ ਛੁਧ ਜੈਸਾ,
ਸਤਿਗੁਰਾਂ ਦੇ ਦਰਸ਼ਨ ਕਰਕੇ ਨਾਰਦ ਜੀ ਰੱਜਦੇ ਨਹੀਂ, ਮਨ ਨਹੀਂ ਤ੍ਰਿਪਤ ਹੁੰਦਾ, ਕਹਿੰਦੇ ਏਦਾਂ ਲੱਗਦਾ ਵੀ ਕਿੰਨੀ ਭੁੱਖ ਲੱਗੀ ਆ ਗੁਰੂ ਸਾਹਿਬ ਦੇ ਦਰਸ਼ਨਾਂ ਦੀ, ਕਿ ਦਰਸ਼ਨ ਕਰ ਕਰਕੇ ਇਹਦੇ ਅੰਦਰ ਦਰਸ਼ਨਾਂ ਦੀ ਹੋਰ ਸਿੱਕ ਪੈਦਾ ਹੋ ਰਹੀ ਹੈ। ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਹੋਰ ਆਨੰਦ ਉਤਪੰਨ ਹੋ ਰਿਹਾ।
ਤਬ ਸਤਿਗੁਰ ਸਾਦਰ ਬੈਠਾਇਓ,
ਮਹਾਰਾਜ ਜੀ ਨੇ ਨਾਰਦ ਮੁਨੀ ਜੀ ਆਏ, ਸਾਧੂ ਰੂਪ ਵਿੱਚ ਸਨ, ਆਪਣੇ ਅਸਲ ਰੂਪ ਵਿੱਚ ਨਹੀਂ ਆਏ, ਇੱਕ ਸਾਧੂ ਦਾ ਰੂਪ ਧਾਰਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਬੈਠ ਜਾਓ, ਬੜੇ ਸਤਿਕਾਰ ਨਾਲ ਇਹਨਾਂ ਨੂੰ ਬਿਠਾਇਆ।
ਮੁਸਕਾਵਤ ਸ਼੍ਰੀ ਬਦਨ ਅਲਾਇਓ,
ਕਲਗੀਧਰ ਜੀ ਮੁਸਕਰਾ ਕੇ ਉਸ ਵੇਲੇ ਬੋਲੇ, ਕਹਿਣ ਲੱਗੇ
ਪੰਖ ਆਨ ਬੇਤ ਕਸਾਲਾ।
ਮਹਾਰਾਜ ਜੀ ਕਹਿੰਦੇ ਨਾਰਦ ਜੀ, ਇਹ ਖੰਭ ਲਿਆਉਣ ਵਾਸਤੇ ਇੰਨੀ ਖੇਚਲ ਕੀਤੀ ਹੈ, ਤੁਸੀਂ ਆਪ ਆਏ ਚੱਲ ਕੇ, ਬੜੀ ਖੇਚਲਾ ਕੀਤੀ ਹੈ ਤੁਸੀਂ ਇਹ ਖੰਭ ਲਿਆਉਣ ਵਾਸਤੇ।
ਕਿਉਂ ਰਿਖੀ ਦੇਵ ਆਪ ਤੁਮ ਝਾਲਾ,
ਇਹ ਰਿਖੀ ਦੇਵ ਨਾਰਦ ਜੀ ਇੰਨੀ ਖੇਚਲ ਕਾਹਨੂੰ ਕਰਨੀ ਸੀ, ਕਿ ਤੁਸੀਂ ਆਪ ਮਾਨਵੀ ਸਰੀਰ ਲੈ ਕੇ ਇਹ ਜਿਹੜੇ ਖੰਭ ਨੇ ਲਿਆ ਕੇ ਸਾਨੂੰ ਭੇਟ ਕੀਤੇ ਨੇ, ਇੰਨੀ ਖੇਚਲ ਕਿਉਂ ਕਰਨੀ ਸੀ ਭਲਾ ਤੁਸੀਂ?
ਤੁਮਰੋ ਦਰਸ਼ਨ ਹੈ ਬੋ ਪਾਵਨ।
ਮਹਾਰਾਜ ਜੀ ਵੇਖੋ, ਨਾਰਦ ਮੁਨੀ ਵੀ ਭਗਤ ਹੈ ਨਾ, ਇਹ ਵੀ ਪਰਮੇਸ਼ਰ ਦੀ ਭਗਤੀ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹਦਾ ਜ਼ਿਕਰ ਵੀ ਹੈ ਨਾਰਦ ਜੀ ਦਾ, ਕਿ ਨਾਰਦ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਗਾਇਨ ਕਰ ਰਿਹਾ, ਨਿਰੰਕਾਰ ਦੀ ਮਹਿਮਾ ਗਾਇਨ ਕਰ ਰਿਹਾ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਰਦ ਜੀ ਤੁਹਾਡੇ ਦਰਸ਼ਨ ਹੀ ਬੜੇ ਪਵਿੱਤਰ ਨੇ, ਤੁਸੀਂ ਰੱਬ ਦੀ ਰੂਹ ਹੋਰ ਪਾਬੰਦਗੀ ਕਰਨ ਵਾਲੇ ਹੋ ਪਰਮੇਸ਼ਰ ਦੀ, ਤੁਹਾਡੇ ਵੀ ਦਰਸ਼ਨ ਪਵਿੱਤਰ ਹਨ।
ਕਰੋ ਕਿਰਪਾ ਜਬ ਕਰੋ ਦਿਖਾਵਨ,
ਤੁਹਾਡੇ ਵੀ ਦਰਸ਼ਨ ਉਦੋਂ ਹੁੰਦੇ ਨੇ ਜਦੋਂ ਤੁਸੀਂ ਕਿਰਪਾ ਕਰਦੇ ਹੋ ਕਿਸੇ ਤੇ, ਨਾਰਦ ਜੀ ਉਦੋਂ ਤੁਸੀਂ ਦਰਸ਼ਨ ਦਿੰਦੇ ਹੋ।
ਪਰ ਉਪਕਾਰ ਹੇਤ ਧਰ ਫਿਰੋ,
ਔਰ ਪਰ ਉਪਕਾਰ ਦੇ ਵਾਸਤੇ ਤੁਸੀਂ ਧਰਤੀ ਤੇ ਫਿਰਦੇ ਹੋ।
ਸੁਰ ਮੁਨ ਜਨ ਕੋ ਪਾਵਨ ਕਰੋ,
ਔਰ ਦੇਵਤਿਆਂ ਦੀਆਂ ਨਗਰੀਆਂ ਨੂੰ ਪਵਿੱਤਰ ਕਰਦੇ ਹੋ ਆਪਣੇ ਪੈਰ ਪਾ ਕੇ ਚਰਨ ਪਾ ਕੇ।
ਸੁਨ ਮੁਨੀ ਨਾਰਦ ਪਰਮ ਵਿਸ਼ਾਰਦ,
ਕਲਗੀਧਰ ਜੀ ਦੇ ਬਚਨ ਸੁਣ ਕੇ ਨਾਰਦ ਮੁਨੀ ਜੀ ਬੜੇ ਹੈਰਾਨ ਹੋਏ, ਕਿ ਦੀਨ ਦੁਨੀਆਂ ਦੇ ਮਾਲਕ ਆਪ ਪਰਮੇਸ਼ਵਰ ਦਸਵੇਂ ਪਾਤਸ਼ਾਹ ਮੈਨੂੰ ਕਿੰਨੀ ਵਡਿਆਈ ਦੇ ਰਹੇ ਨੇ, ਮੈਨੂੰ ਕਿੰਨਾ ਅਦਬ ਤੇ ਸਤਿਕਾਰ ਦੇ ਰਹੇ ਨੇ। ਇਹ ਸੁਣ ਕੇ ਨਾਰਦ ਮੁਨੀ ਜੀ ਬੜੇ ਹੈਰਾਨ ਤੇ ਬਿਸ਼ਾਰਦ ਹੋਏ।
ਉੱਤਰ ਹੇਤ ਬਖਾਨੀ ਸ਼ਾਰਦ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ ਨਾਰਦ ਮੁਨੀ ਜੀ, ਕਹਿਣ ਲੱਗੇ
ਸ਼੍ਰੀ ਅਸਕੇਤ ਪੁੱਤਰ ਪ੍ਰਿਆ ਪਰਮ,
ਕਹਿਣ ਲੱਗੇ ਹੇ ਗੁਰੂ ਕਲਗੀਧਰ ਜੀ, ਤੁਸੀਂ ਅਕਾਲ ਪੁਰਖ ਸ਼੍ਰੀ ਅਸਕੇਤ ਪਰਮੇਸ਼ਰ ਦੇ ਪਿਆਰੇ ਪੁੱਤਰ ਹੋ। ਗੁਰੂ ਕਲਗੀਧਰ ਜੀ ਨੇ ਵੀ ਕਿਹਾ ਨਾ ਕਿ ਅਕਾਲ ਪੁਰਖ ਨੇ ਮੈਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਨਾਰਦ ਜੀ ਕਹਿੰਦੇ ਮਹਾਰਾਜ, ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਪੁੱਤਰ ਹੋ।
ਧਰਿਓ ਰੂਪ ਗੁਰ ਰਾਖਣ ਧਰਮ,
ਔਰ ਤੁਸੀਂ ਗੁਰੂ ਰੂਪ ਧਾਰਨ ਕੀਤਾ ਧਰਮ ਰੱਖਣ ਵਾਸਤੇ, ਧਰਮ ਦੀ ਰਾਖੀ ਕਰਨ ਵਾਸਤੇ ਆਪ ਜੀ ਨੇ ਗੁਰੂ ਰੂਪ ਧਾਰਿਆ ਹੈ।
ਤੀਨ ਤਾਪ ਖਾਪਨ ਸ਼ੁਭ ਦਰਸ਼ਨ,
ਮਹਾਰਾਜ ਤੁਸੀਂ ਤਿੰਨਾਂ ਤਾਪਾਂ ਨੂੰ ਖਾਪਣ ਵਾਲੇ, ਤਿੰਨਾਂ ਤਾਪਾਂ ਦਾ ਨਾਸ ਕਰਨ ਵਾਲੇ ਹੋ ਗਰੀਬ ਨਵਾਜ ਜੀ।
ਆਏ ਸੁਰਗ ਤੇ ਹਰਕਤ ਪਰਸਨ,
ਮਹਾਰਾਜ ਮੈਂ ਸਵਰਗ ਤੋਂ ਆਇਆ ਤੁਹਾਡੇ ਦਰਸ਼ਨ ਪਰਸਨ ਵਾਸਤੇ, ਮੇਰੇ ਮਨ ਚ ਤਾਂਗ ਸੀ ਕਿ ਮੈਂ ਸਾਹਮਣੇ ਆ ਕੇ ਪ੍ਰਤੱਖ ਰੂਪ ਵਿੱਚ ਤੁਹਾਡੇ ਦਰਸ਼ਨ ਕਰਾਂ।
ਰਿਕਤ ਪਾਣ ਨੈ ਆਵਤ ਆਛੇ, या ते पेट ले आए बो बांचे।
ते खाली हाथ आना मेरे लिए चंगा नहीं सी, मैं दर्शन करना चाहुंदा सी, पर तुहाडे दर्शन लई खाली हाथ आउंदा इह चंगा नहीं सी। इस करके महाराज जी मैं इह खंभ पए सन, इह खंभ आप जी दे वास्ते लै के आया हां।
बोल विचारियो जो है प्यारे।
फिर महाराज जी मैं विचार कीती भी भेटा की करां गुरु साहब नूं। फिर मैं आख्या भी जेड़ी चीज गुरु जी नूं प्यारी लगदी है,
ऐसी वस्त लियो कर धारे,
ओ वस्तु मैं अपने हत्थां च धारण करके लैके जावां।
करन जांगे अभ्यास बडेरा।
मैनूं पता सी कि तुसी जंग करदे हो, युद्ध करदे हो, ओदे वास्ते शस्त्र विद्या दा अभ्यास करदे हो।
हृदय विचारन कर मैं हेरा।
ए विचार करके मैं अपने मन च वेखिया,
या ते शस्त्रन की बो चाहो।
मैं वेखिया के गुरु जी शस्त्रां नाल बड़ा हित करदे ने, शस्त्रां नाल बड़ा प्यार करदे ने।
विद्या चाप देख सब माओ।
के महाराज जी तनख विद्या भी करदे ने, तनख विद्या दे विच भी गुरु कलगीधर जी बड़े निपुण हन।
या ते तुमरे सरन करन को।
ते महाराज जी मैं तुहाडे तीरां वास्ते फिर खंभ लैके आया।
मैं आने शुभ बीन परन को।
ए वधिया जेड़े पर ने खंभ ने ए मैं चुन के लियाया कि सतगुरु जी तुसी अपने तीरां नाल जड़ के तीर चलाओगे, ते महाराज तीर उड़ के दूर तक जानगे, शूक दे जानगे।
अपने बाण संग लगवाओ, बौर चाप मैं संद चलाओ।
महाराज खंभ जेड़े मैं लेके आया हां, ए तुसी अपनी कमान दे विच जेड़ा तीर चलाउणा, उस तीर दी बागड़ नाल जड़ के ओ तीर महाराज जी आप जी जदों चलाओगे, पातशाह जी ओ तीर बड़ी दूर तक जाएगा इना खंभा दे वेग दे नाल।
तीरो वेग होए है ऐसे।
महाराज तुसी वेखोगे किन्नी तेजी दे नाल तीर चल के जाएगा,
उड़ कर जाए बेहंगम जैसे।
जिवें महाराज जी कोई पंछी उड़ के जांदा ना, ਇਦਾਂ ਮਹਾਰਾਜ ਜੀ ਆਪ ਜੀ ਦਾ ਤੀਰ ਉੱਡ ਕੇ ਜਾਵੇਗਾ।
ਚੇਤਕ ਹੋ ਤੇਰੇ ਅਵਤਾਰਾ।
ਮਹਾਰਾਜ ਜਿੰਨੇ ਪਹਿਲਾਂ ਅਵਤਾਰ ਹੋਏ ਹਨ,
ਪਹੁੰਚ ਸਭਨ ਕੋ ਦਰਸ਼ਨ ਆਰਾ।
ਮੈਂ ਉਹਨਾਂ ਸਾਰੇ ਅਵਤਾਰਾਂ ਦੇ ਦਰਸ਼ਨ ਕੀਤੇ ਨੇ, ਜਿੰਨੇ ਵੀ ਅਵਤਾਰ ਹੋਏ ਨੇ ਪਹਿਲਾਂ ਉਹਨਾਂ ਸਭ ਅਵਤਾਰਾਂ ਦੇ ਮੈਂ ਦਰਸ਼ਨ ਕੀਤੇ ਨੇ ਪਹੁੰਚ ਕੇ।
ਰਾਮ ਚੰਦ ਸ਼੍ਰੀ ਕ੍ਰਿਸ਼ਨ ਨਿਆਰੇ।
ਭਾਵੇਂ ਉਹ ਤ੍ਰੇਤੇ ਯੁਗ ਦੇ ਸ਼੍ਰੀ ਰਾਮ ਚੰਦਰ ਸੀ, ਭਾਵੇਂ ਦੁਆਪਰ ਯੁਗ ਦੇ ਸ਼੍ਰੀ ਕ੍ਰਿਸ਼ਨ ਸਨ।
ਸੁੰਦਰ ਨਰ ਸਰੀਰ ਬੋ ਧਾਰੇ।
ਉਹਨਾਂ ਨੇ ਬੜੇ ਬੜੇ ਸੋਹਣੇ ਨਰ ਸਰੀਰ ਧਾਰਨ ਕੀਤੇ ਸਨ।
ਅਬ ਰਾਵਰ ਕੋ ਰੂਪ ਛਬੀਲਾ।
ਪਰ ਮਹਾਰਾਜ ਤੁਹਾਡਾ ਸਰੂਪ ਸਭ ਨਾਲੋਂ ਅਲੌਕਿਕ ਤੇ ਛਬੀਲਾ ਹੈ। ਮਹਾਰਾਜ ਅਵਤਾਰਾਂ ਦੇ ਮੈਂ ਬੜਿਆਂ ਦੇ ਦਰਸ਼ਨ ਕੀਤੇ ਨੇ, ਪਰ ਸਾਹਿਬ ਜੀ ਤੁਹਾਡੇ ਦਰਸ਼ਨ ਸਭ ਤੋਂ ਅਧਿਕ ਪ੍ਰਿਯਤਮ, ਅਧਿਕ ਪਿਆਰੇ ਹਨ, ਅਧਿਕ ਛਬੀਲਾ ਆਪ ਜੀ ਦਾ ਸੁੰਦਰ ਸਰੂਪ ਹੈ।
ਕਰਤੇ ਰਹੋ ਮਾਨਵੀ ਲੀਲਾ।
ਔਰ ਆਪ ਜੀ ਮਾਨਵੀ ਲੀਲਾ ਦਾ ਠਾਠ ਰਚ ਰਹੇ ਹੋ ਪਰਮੇਸ਼ਵਰ, ਪਰ ਆਪ ਜੀ ਮਨੁੱਖੀ ਲੀਲਾ ਦਾ ਠਾਠ ਸੰਸਾਰ ਦੇ ਵਿਚ ਰਚ ਰਹੇ ਹੋ।
ਦੇਖਤ ਹੀ ਮਨ ਉਤ ਸਨੇਹ।
ਆਪ ਜੀ ਦੇ ਤਾਂ ਦਰਸ਼ਨ ਕਰਕੇ ਹੀ ਮਨ ਚ ਪਿਆਰ ਪੈਦਾ ਹੁੰਦਾ ਹੈ, ਸਨੇਹ ਪੈਦਾ ਹੁੰਦਾ ਹੈ।
ਸਰਬ ਜੋਗ ਪ੍ਰਾਪਤ ਫਲ।
ਆਪ ਜੀ ਦੇ ਦਰਸ਼ਨਾਂ ਵਿਚੋਂ ਸਾਰੇ ਯੋਗ ਦਾ ਫਲ ਮਿਲ ਜਾਂਦਾ। ਹੁਣ ਤੱਕ ਮੈਂ ਜਿੰਨੀ ਤਪੱਸਿਆ ਕੀਤੀ ਹੈ, ਜਿੰਨੀ ਯੋਗ ਸਾਧਨਾ ਕੀਤੀ ਹੈ, ਹੇ ਬਾਜਾਂ ਵਾਲੇ ਚੋਜੀ ਪ੍ਰੀਤਮ, ਅੱਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਮੇਰੀ ਸਾਰੀ ਯੋਗ ਦੀ ਵਿਦਿਆ ਦਾ ਫਲ ਮਿਲ ਗਿਆ, ਮੈਨੂੰ ਮੇਰੀ ਸਾਰੀ ਤਪੱਸਿਆ ਦਾ ਫਲ ਮਿਲ ਗਿਆ ਹੈ।
ਕਹੋ ਕਹਾ ਰਾਵਰ ਕੀ ਸ਼ੋਭਾ, ਦੁਸ਼ਮਣ ਵੀ ਦੇਖਤ ਮਨ ਲੋਭਾ।
ਮਹਾਰਾਜ ਤੁਹਾਡੀ ਸੋਭਾ ਮੈਂ ਕਿੱਥੋਂ ਤੱਕ ਕਹਾਂ, ਕਿੱਥੋਂ ਤੱਕ ਬਿਆਨ ਕਰਾਂ, ਜੇ ਤੁਹਾਡਾ ਕੋਈ ਦੁਸ਼ਮਣ ਵੀ ਤੁਹਾਨੂੰ ਵੇਖ ਲੈਂਦਾ ਤਾਂ ਉਹਦਾ ਮਨ ਵੀ ਲੁਭਾਏ ਮਾਨ ਹੋ ਜਾਂਦਾ। ਤੁਹਾਡਾ ਦੁਸ਼ਮਣ ਵੀ ਤੁਹਾਨੂੰ ਵੇਖ ਲਏ ਤੇ ਉਹਦਾ ਮਨ ਲੋਭੀ ਹੋ ਜਾਂਦਾ ਹੈ।
ਖੜਗ ਨਿਖੰਗ ਅੰਗ ਕੇ ਸੰਗਾ,
ਆਪ ਜੀ ਦੇ ਗਾਤਰੇ ਖੜਗ ਹੈ, ਮੋਢੇ ਤੇ ਤੀਰਾਂ ਦਾ ਪੱਥਾ ਹੈ।
ਸ਼ੋਭਤ ਕਲਗੀ ਸੀਸ ਉਤੰਗਾ,
ਔਰ ਸੀਸ ਉੱਤੇ ਉੱਚੀ ਕਲਗੀ ਸੋਭਨੀਕ ਹੋ ਰਹੀ ਹੈ।
ਤੁਮ ਦਰਸ਼ਨ ਤੇ ਮੈਂ ਤੇ ਆਨੰਦੰਗ,
ਮਹਾਰਾਜ ਤੁਹਾਡੇ ਦਰਸ਼ਨ ਕਰਕੇ ਬੜਾ ਭਾਰੀ ਵੱਡਾ ਆਨੰਦ ਪ੍ਰਾਪਤ ਹੋ ਰਿਹਾ।
ਮੁੱਖ ਮੰਡਲ ਦੁੱਤ ਦਿਪੈ ਬੇਲੰਦੰਗ,
ਆਪ ਜੀ ਦੇ ਚਿਹਰੇ ਮੰਡਲ ਤੇ ਮੁੱਖ ਮੰਡਲ ਦੇ ਉੱਤੇ ਬੜਾ ਭਾਰੀ ਦਿਪਤ ਤੇਜ ਪ੍ਰਕਾਸ਼ ਹੋ ਰਿਹਾ।
ਸੁੰਦਰ ਅਪਰ ਬਿਲੋਕਨ ਕੇਰੇ,
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਦ੍ਰਿਸ਼ਟੀ ਸੁੰਦਰਤਾ ਨਾਲ ਵੇਖਣ ਵਾਲੀ ਹੈ।
ਬਾਂਛਾ ਹੋਏ ਤੁਮ ਕੋ ਵੇਰੇ,
ਮਹਾਰਾਜ ਜਿਹੜਾ ਇੱਕ ਵਾਰੀ ਤੁਹਾਨੂੰ ਵੇਖ ਲੈਂਦਾ ਹੈ ਉਹਨੂੰ ਕੋਈ ਹੋਰ ਇੱਛਾ ਹੀ ਨਹੀਂ ਰਹਿੰਦੀ, ਉਹਨੂੰ ਹੋਰ ਕੋਈ ਕਾਮਨਾ ਹੀ ਨਹੀਂ ਰਹਿੰਦੀ। ਤੁਹਾਡੇ ਦਰਸ਼ਨ ਕਰਕੇ ਉਹਦੀਆਂ ਸਾਰੀਆਂ ਕਾਮਨਾਵਾਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ।
ਸੂਰ ਸ਼ਿਰੋਮਣੀ ਪੰਥ ਚਲਾਇਓ,
ਮਹਾਰਾਜ ਤੁਸੀਂ ਸ਼ੂਰ ਸ਼ਿਰੋਮਣੀ ਹੋ ਔਰ ਆਪਣਾ ਖਾਲਸਾ ਪੰਥ ਚਲਾਇਆ, ਪੰਥ ਪੈਦਾ ਕੀਤਾ ਹੈ।
ਰਚਿਓ ਸਭਨ ਕੋ ਜੁਦ ਸਿਖਾਇਓ,
ਔਰ ਪੰਥ ਰਚ ਕੇ ਫਿਰ ਆਪਣੇ ਪੰਥ ਨੂੰ ਯੁੱਧ ਕਰਨਾ ਜੰਗ ਕਰਨਾ ਸਿਖਾਇਆ ਹੈ।
ਜਿਸ ਮੈਂ ਅਤ ਪ੍ਰਸੰਨਤਾ ਮੋਏ,
ਮਹਾਰਾਜ ਇਹਦੇ ਵਿੱਚ ਮੇਰੀ ਬੜੀ ਭਾਰੀ ਪ੍ਰਸੰਨਤਾ ਹੈ।
ਪਿਕ ਪਿਕ ਧਾਰਨ ਮਨ ਮੈਂ ਹੋਏ,
ਮਹਾਰਾਜ ਜਦੋਂ ਜੰਗ ਹੁੰਦਾ ਨਾ ਉਦੋਂ ਮੇਰਾ ਮਨ ਮੋਹਿਆ ਜਾਂਦਾ, ਕਿਉਂਕਿ ਨਾਰਦ ਲੜਾਈ ਕਰਾਉਂਦਾ ਨਾ, ਕਲਹਿ ਦੀ ਘਰਵਾਲੀ ਹੈ। ਕਹਿੰਦਾ ਮਹਾਰਾਜ ਜਦੋਂ ਜੰਗ ਹੁੰਦਾ ਨਾ ਫਿਰ ਮੇਰਾ ਮਨ ਹੋਰ ਖੁਸ਼ ਹੁੰਦਾ, ਹੋਰ ਪ੍ਰਸੰਨ ਹੁੰਦਾ ਵੇਖ ਵੇਖ ਕੇ।
ਧੰਨ ਗੁਰੂ ਗੁਰ ਗਾਦੀ ਧੰਨ,
ਸਤਿਗੁਰੂ ਜੀ ਤੁਸੀਂ ਧੰਨ ਹੋ ਔਰ ਤੁਹਾਡੀ ਇਹ ਗੱਦੀ ਵੀ ਧੰਨ ਹੈ, ਜਿਸ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਉੱਤੇ ਤੁਸੀਂ ਵਿਦਮਾਨ ਹੋ।
ਜਿਨ ਕੀ ਸਮਤਾ ਕਰੇ ਨਾਨ,
ਮਹਾਰਾਜ ਜਿਨ੍ਹਾਂ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ।
ਰੂਪ ਮੈਦ ਮਈਆਨ ਤੁਮਾਰਾ,
ਮਹਾਰਾਜ ਤੁਹਾਡਾ ਰੂਪ ਵੱਡਿਆਂ ਤੋਂ ਵੱਡਾ ਹੈ, ਵੱਡਿਆਂ ਤੋਂ ਵੱਡਾ ਹੈ।
ਨੇਤ ਨੇਤ ਜਿਸ ਬੇਦੀ ਉਚਾਰਾ,
ਬੇਦ ਵੀ ਤੁਹਾਡੇ ਸਰੂਪ ਬਾਰੇ ਨੇਤ ਨੇਤ ਨਾ ਇਤੀ ਨਾ ਨੇਤ ਨੇਤ ਉਚਾਰਨ ਕਰਦੇ ਹਨ।
ਸਰਬ ਸੁਰ ਅਸੁਰ ਸ਼ਾਰਦ ਸ਼ੇਕ,
ਜਿੰਨੇ ਦੇਵਤੇ ਜਿੰਨੇ ਦਾਨਵ ਰਾਖਸ਼ ਸਾਰਦ ਆਦਿਕ ਸਭ ਮਹਾਰਾਜ ਜੀ ਤੁਹਾਡਾ ਸੁਜਸ ਕਰਦੇ, ਤੁਹਾਡੀ ਮਹਿਮਾ ਕਰਦੇ ਹਨ।
ਅੰਤ ਨਾ ਪਾਏ ਸਕੈ ਅਬਰੇਕ,
ਪਰ ਉਹ ਤੁਹਾਡਾ ਅੰਤ ਨਹੀਂ ਪਾ ਸਕਦੇ, ਮਹਾਰਾਜ ਉਹ ਤੁਹਾਡਾ ਅੰਤ ਨਹੀਂ ਪਾ ਸਕਦੇ।
ਨਿਜ ਬ੍ਰਹਿਮੰਡ ਰੂਪ ਤੁਮ ਧਾਰਾ,
ਮਹਾਰਾਜ ਸਾਰਾ ਬ੍ਰਹਿਮੰਡ ਤੁਹਾਡਾ ਹੀ ਸਰੂਪ ਹੈ। ਇਹ ਜਿਹੜਾ ਬ੍ਰਹਿਮੰਡ ਹੈ, ਇਹ ਜਿੰਨਾ ਵੀ ਬ੍ਰਹਿਮੰਡ ਹੈ ਮਹਾਰਾਜ, ਇਹ ਤੁਹਾਡਾ ਹੀ ਵਿਰਾਟ ਸਰੂਪ ਹੈ।
ਪਗ ਪਤਾਲ ਜੋ ਧਰੈ ਪਸਾਰਾ,
ਮਹਾਰਾਜ ਇਹ ਜਿਹੜੇ ਪਤਾਲ ਨੇ ਤੁਹਾਡੇ ਚਰਨ ਹਨ। ਕਲਗੀ ਧਰ ਜੀ ਇਹ ਬ੍ਰਹਿਮੰਡ ਤੁਹਾਡਾ ਹੀ ਰੂਪ ਹੈ ਔਰ ਇਹ ਜਿਹੜੇ ਪਤਾਲ ਨੇ ਤੁਹਾਡੇ ਹੀ ਚਰਨ ਪਸਾਰੇ ਹੋਏ ਹਨ।
ਸਾਗਰ ਉਧਰ ਨਸਾ ਨਦ ਨਾਰੇ,
ਸਮੁੰਦਰ ਤੁਹਾਡਾ ਪੇਟ ਹੈ ਔਰ ਜਿੰਨੀਆਂ ਨਦੀਆਂ ਨੇ ਉਹ ਤੁਹਾਡੇ ਸਰੀਰ ਦੀਆਂ ਨਸਾਂ ਨਾੜੀਆਂ ਹਨ।
ਲੋਚਨ ਸੂਰਜ ਚੰਦ ਉਦਾਰੇ,
ਚੰਦਰਮਾ ਤੇ ਸੂਰਜ ਆਪ ਜੀ ਦੇ ਦੋ ਨੇਤਰ ਹਨ।
ਬ੍ਰਹਮ ਲੋਕ ਪ੍ਰਭ ਸੀਸ ਬਨਾਇਓ,
ਔਰ ਬ੍ਰਹਮ ਲੋਕ ਤੱਕ ਆਕਾਸ਼ ਵਿਚ ਆਪ ਜੀ ਦਾ ਸੀਸ ਸੋਭਨੀਕ ਹੈ।
ਜੈ ਕਹਿ ਇੱਕੋ ਰੂਪ ਸੁਆਇਓ,
ਜੈ ਕਹਿ ਜਿੱਥੇ ਕਿੱਥੇ ਤੁਹਾਡਾ ਇੱਕੋ ਹੀ ਰੂਪ ਸੋਭਨੀਕ ਹੋ ਰਿਹਾ ਹੈ।
ਇਤਿਆਦਿਕ ਜਬ ਨਾਰਦ ਕਹਿਓ, ਬਰਜਤ ਗੁਰੂ ਤੁਮ ਸਭ ਕਿਚ ਲਇਓ।
ਇਤਿਆਦਿਕ ਜਦੋਂ ਨਾਰਦ ਨੇ ਕਿਹਾ ਨਾ, ਮਹਾਰਾਜ ਜੀ ਨੇ ਨਾਰਦ ਜੀ ਨੂੰ ਵਰਜ ਦਿੱਤਾ। ਮਹਾਰਾਜ ਜੀ ਕਹਿੰਦੇ ਨਾਰਦ ਜੀ ਇਹ ਗੁਪਤ ਮੰਡਲ ਦੀਆਂ ਖੇਡਾਂ ਗੁਪਤ ਹੀ ਰਹਿਣ ਦਿਓ, ਪ੍ਰਗਟ ਨਾ ਕਰੋ, ਅਸੀਂ ਮਾਨਵੀ ਲੀਲਾ ਵਿਚ ਵਿਚਰ ਰਹੇ ਹਾਂ, ਤੁਸੀਂ ਸਭ ਕੁਝ ਜਾਣਦੇ ਹੋ, ਇਸ ਕਰਕੇ ਇਸ ਵਰਤਾਰੇ ਨੂੰ ਗੁਪਤ ਹੀ ਰਹਿਣ ਦਿਓ।
ਅਹੋ ਦੇਵ ਰਿਖੀ ਨਿਤ ਸਰਬੱਗ,
ਇਹ ਦੇਵ ਰਿਖੀ ਜੀ ਤੁਸੀਂ ਸਰਬੱਗ ਹੋ,
ਸਭ ਤੇ ਦੀਰਘ ਅਹੋ ਤਤਗ,
ਤਤ ਦੇ ਧਾਰਨੀ ਹੋ, ਤਤਵ ਵੇਚਨ ਤੁਹਾਡੇ ਹਿਰਦੇ ਵਿਚ ਹੈ।
ਇਸ ਬਿਦ ਕਹਿ ਕਰ ਆਪਸ ਸਮਾਏ,
ਇਹ ਤਾਂ ਸਤਿਗੁਰੂ ਜੀ ਨੇ ਨਾਰਦ ਮੁਨੀ ਜੀ ਦੇ ਨਾਲ ਆਪਸ ਵਿਚ ਬਚਨ ਬਿਲਾਸ ਕੀਤੇ ਹਨ।
ਇਹ ਅਨੰਦਤ ਮਿਲ ਕਰ ਤਾਏ,
ਅਨੰਦਤ हो गए सतगुरु जी। नारद मुनि भी बड़ा खुश बड़ा प्रसन्न होया।
करी परस्पर नमो सिदारा।
महाराज जी दे चरणा ते नारद मुनि जी ने बड़े अदब नाल मथा टेकया नमस्कार कीती और आग्या लेके नारद जी चले गए।
ब्रह्म लोक को मुनि पदारा।
ब्रह्म लोक नू क्योंकि ब्रह्मा जी दे पुत्र ने नारद मुनि जी और चल के नारद जी ब्रह्म लोक नू चले गए।
देखत सबके अंतर ध्याना।
सारिया दे वेखद्यां वेखद्यां दरबार चो बाहर निकले ते अंतर ध्यान हो गए। पहला दिस रहे से जदों बाहर निकले दरबार चो वेखद्यां वेखद्यां सारिया दे अंतर ध्यान हो गए अलोप हो गए।
सिद्ध समान खालसे जाना।
खालसे ने वेख्या भी शायद कोई सिद्ध पुरुष सी कोई सिद्धियां वाला पुरुष सी।
पाछे पूछन कीनो सबे।
फिर बाद विच सिखा ने महाराज जी नू पुछया।
भेव बतायो सतगुर तवे।
फिर महाराज जी ने भेद दसया भी ये कौन सी।
कमलासन को नंदन नारद।
महाराज जी कहंदे भाई सिंघुए ब्रह्मा दा पुत्र नारद सी चल के आया।
है देव की परम बिशारत।
देव ऋषि इहनू कहंदे ने देव ऋषि ਇਹਨੂੰ ਪਦਤੀ ਉਪਾਧੀ ਪ੍ਰਾਪਤ ਹੈ।
ਕਹਿ ਪੰਕ ਆਪ ਕਰ ਲਏ।
ਏਦਾਂ ਕਹਿ ਕੇ ਉਹ ਜਿਹੜੇ ਖੰਭ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਵਿਚ ਧਾਰਨ ਕੀਤੇ ਨੇ।
ਇੱਕ ਸਿੰਘ ਸੋ ਇਮ ਕਹਿ ਦੇ।
ਉਹ ਖੰਭ ਲੈ ਕੇ ਮਹਾਰਾਜ ਜੀ ਨੇ ਇੱਕ ਲਾਗੇ ਸਿੰਘ ਸੀ ਉਹਨੂੰ ਹੁਕਮ ਕੀਤਾ।
ਲੈ ਗਮਨੋ ਕਾਰੀਗਰ ਤੀਰ।
ਮਹਾਰਾਜ ਜੀ ਕਹਿੰਦੇ ਲੈ ਬਈ ਸਿੰਘਾ ਏਦਾਂ ਕਰ ਆ ਜਿਹੜੇ ਖੰਭ ਨੇ ਜਿਹੜਾ ਸਾਡਾ ਕਾਰੀਗਰ ਹੈ ਤੀਰ ਬਣਾਉਣ ਵਾਲਾ ਉਹਦੇ ਕੋਲ ਲੈ ਜਾ।
ਬੈਠ ਨਿਕਟ ਲਗਵਾਵੋ ਤੀਰ।
ਉਹਦੇ ਕੋਲ ਬਹਿ ਕੇ ਤੀਰਾਂ ਨੂੰ ਲਵਾਣੇ ਨੇ ਖੰਭ ਪਾਸੇ ਨੀ ਜਾਣਾ ਕਾਰੀਗਰ ਕਿਤੇ ਕੋਈ ਧੋਖਾ ਨਾ ਕਰੇ। ਮਹਾਰਾਜ ਜੀ ਕਹਿੰਦੇ ਕੋਲ ਬਹਿ ਕੇ ਕਾਰੀਗਰ ਦੇ ਖੰਭ ਲਵਾਣੇ ਨੇ ਤੀਰਾਂ ਨੂੰ।
ਇਨਕੋ ਤਿਆਗ ਦੂਰ ਨਾ ਜਾਵੋ ਦੇਖਤ ਦ੍ਰਿਗਨ ਬਾਨ ਬਨਵਾਵੋ।
ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਤਿਆਗ ਕੇ ਖੰਭਾਂ ਨੂੰ ਦੂਰ ਨਾ ਜਾਈਏ ਬੜੇ ਕੀਮਤੀ ਨੇ ਕੋਲ ਬਹਿ ਕੇ ਤੀਰਾਂ ਨੂੰ ਨਾਲ ਲਵਾਵੀ।
ਸੁਣ ਪ੍ਰਭ ਤੇਲੇ ਕਰ ਤਬ ਗਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸਿੰਘ ਤੀਰਾਂ ਦੇ ਉੱਥੇ ਉਹ ਜਿਹੜੇ ਖੰਭ ਸਨ ਲੈ ਕੇ ਕਾਰੀਗਰ ਕੋਲ ਗਿਆ ਹੈ।
ਟਿਕਟ ਬੈਠ ਬਨਵਾਵਤ ਭਇਓ।
ਕੋਲ ਬਹਿ ਕੇ ਉਹ ਤੀਰ ਬਣਵਾਏ ਨੇ ਸਿੰਘ ਨੇ।
ਦੀਰਘ ਪੰਖ ਸੁਦੀਰਘ ਬਾਨਾ।
ਵੱਡੇ ਲੰਮੇ ਤੀਰ ਤਿਆਰ ਕੀਤੇ ਤੇ ਉਹ ਖੰਭ ਵੀ ਲੰਮੇ ਸਨ ਉਹ ਜਿਹੜੇ ਲੰਮੇ ਖੰਭ ਤੀਰਾਂ ਦੇ ਨਾਲ ਜੜੇ ਹਨ।
ਕਰੇ ਤਿਆਰ ਸੋ ਰੁਚਰਮਾਨਾ।
ਬੜੇ ਸੋਹਣੇ ਤੀਰ ਬਣ ਕੇ ਤਿਆਰ ਹੋ ਗਏ।
ਆਛੇ ਸਰ ਬਨਾਏ ਲੈ ਆਇਓ ਸ਼੍ਰੀ ਪ੍ਰਭ ਕੋ ਦੇ ਸੀਸ ਨਿਵਾਯੋ।
ਬੜੇ ਵਧੀਆ ਤੀਰ ਜਦੋਂ ਤਿਆਰ ਹੋ ਗਏ ਲੈ ਕੇ ਕਾਰੀਗਰ ਕੋਲੋਂ ਸਿੰਘ ਮਹਾਰਾਜ ਜੀ ਦੇ ਕੋਲ ਆ ਗਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲਿਆ ਕੇ ਉਹ ਤੀਰ ਵਿਖਾਏ ਹਨ।
ਆਪ ਹੱਥ ਮੈਂ ਧਰ ਕਰ ਹੇਰੇ।
ਮਹਾਰਾਜ ਜੀ ਨੇ ਆਪ ਹੱਥਾਂ ਵਿੱਚ ਉਹ ਤੀਰ ਫੜ ਕੇ ਜੋ ਕੇ ਵੇਖੇ ਹਨ।
ਸਰਬ ਥੂਲ ਖਪਰੇ ਸੋ ਬਡੇਰੇ।
ਦੇਖਿਆ ਵੀ ਤੀਰ ਬੜੇ ਮਜ਼ਬੂਤ ਨੇ ਔਰ ਖਪਰੇ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਉਹ ਤੀਰਾਂ ਨੂੰ ਵੇਖਦੇ ਨੇ। ਫਿਰ ਜਿਹੜੇ ਉਹ ਖੰਭ ਲੱਗੇ ਨੇ ਤੀਰਾਂ ਨੂੰ ਉਹਨਾਂ ਦੀ ਨਾਲ ਮਹੱਤਤਾ ਦੇ ਕੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਸਿੰਘਾਂ ਨੂੰ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।